ਆਤਮਾ ਦੀ ਪ੍ਰਕਿਰਤੀ ਦੀ ਭਿੰਨਤਾ ਤੇ ਤਤ ਸੋਹ ਤੇ ਸਾਂਖ ਦਾ ਮਤ। ਇਸ ਤੋਂ ਪਿੱਛੋਂ ਭੀਸ਼ਮ ਜੀ ਕਰਾਲ ਜਨਕ ਤੇ ਵਿਸ਼ਿਸ਼ਟ ਨੂੰ ਦੇ ਸੰਵਾਦ ਦਾ ਉਦਾਹਰਣ ਦਿੰਦੇ ਹੋਏ ਯੁਧਿਸ਼ਠਿਰ ਨੂੰ ਸਮਝਾਉਣ ਲੱਗੇ, ਹੇ ਰਾਜਨ, ਇੱਕ ਵਾਰ ਬ੍ਰਹਮ ਰਿਸ਼ੀ ਵਿਸ਼ਿਸ਼ਟ ਜੀ ਨੇ ਆਪਣੇ ਆਸ਼ਰਮ ਤੇ ਬਿਰਾਜਮਾਨ ਸਨ। ਉਸ ਸਮੇਂ ਰਾਜਾ ਕਰਾਲ ਜਨਕ ਆਇਆ ਤੇ ਰਿਸ਼ੀ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ। ਉਸ ਨੇ ਮੁਕਤੀ ਪ੍ਰਾਪਤ ਕਰਨ ਦੇ ਸਾਧਨਾਂ ਬਾਰੇ ਜਾਣਨ ਲਈ ਰਿਸ਼ੀ ਜੀ ਨੂੰ ਬੇਨਤੀ ਕੀਤੀ। ਵਿਸ਼ਿਸ਼ਟ ਜੀ ਨੇ ਕਿਹਾ, ਹੇ ਰਾਜਨ, ਮੇਰਾ ਸਤ ਸਰੂਪ ਕੀ ਹੈ? ਮੈਂ ਇਹ ਸਰੀਰ ਹਾਂ, ਮਨ ਹਾਂ ਜਾਂ ਇਸ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ ਹਾਂ? ਲਗਾਤਾਰ ਇਸ ਤਰ੍ਹਾਂ ਦੀ ਜਿਗਿਆਸਾ ਤੇ ਉਸ ਦੀ ਨਿਵਿਰਤੀ ਕਰਦਿਆਂ ਕਰਦਿਆਂ ਜਦੋਂ ਜੀਵ ਆਪਣੇ ਸਤ ਸਰੂਪ ਨੂੰ ਜਾਣ ਲੈਂਦਾ ਹੈ ਤਾਂ ਉਹ ਮੁਕਤੀ ਪਾਉਣ ਦਾ ਅਧਿਕਾਰੀ ਹੋ ਜਾਂਦਾ ਹੈ। ਜੀਵ ਜਦੋਂ ਇਹ ਜਾਣ ਲੈਂਦਾ ਹੈ ਕਿ ਮੈਂ ਹੋਰ ਹਾਂ ਤੇ ਪ੍ਰਕਿਰਤੀ ਮੇਰੇ ਤੋਂ ਭਿੰਨ ਹੈ, ਤਾਂ ਉਹ ਪ੍ਰਕਿਰਤੀ ਦਾ ਤਿਆਗ ਕਰ ਦਿੰਦਾ ਹੈ ਤੇ ਆਪਣੇ ਸੋਹ ਸਰੂਪ ਵਿੱਚ ਡਿੱਗ ਜਾਂਦਾ ਹੈ। ਇਸ ਨਿਸ਼ਚੇ ਨੂੰ ਪ੍ਰਾਪਤ ਕਰ ਲੈਣ ਤੇ ਉਹ ਪ੍ਰਕਿਰਤੀ ਦੇ ਸਾਰੇ ਗੁਣਾਂ ਨਾਲ ਪ੍ਰੀਤ ਨਹੀਂ ਕਰਦਾ। ਉਸ ਸਮੇਂ ਉਹ ਕੇਵਲ ਦ੍ਰਿਸ਼ਟਾ ਜਾਂ ਸਾਕਸ਼ੀ ਦੇ ਰੂਪ ਵਿੱਚ ਸਥਿਰ ਹੋ ਕੇ ਇਸ ਦ੍ਰਿਸ਼ਟ ਮਨ ਉੱਪਰ ਚੰਡ ਦਾ ਤਿਰਸਕਾਰ ਕਰਕੇ ਦ੍ਰਿਸ਼ਟ ਮਾਨ ਪ੍ਰਪੰਚ ਦਾ ਤਿਰਸਕਾਰ ਕਰਕੇ ਆਪਣੇ ਨਿੱਜ ਆਤਮ ਸਰੂਪ ਦਾ ਦਰਸ਼ਨ ਕਰਦਾ ਹੈ। ਸਾਂਖ ਤੇ ਯੋਗ ਦੇ ਵਿਦਵਾਨ ਕਹਿੰਦੇ ਹਨ ਕਿ ਜੋ ਸਤਵਾਦੀ ਗੁਣਾਂ ਤੋਂ ਰਹਿਤ, ਅਵਿਅਕਤ, ਨਿਜਾਮਕ, ਨਿਰਗੁਣ, ਅੰਤਰਜਾਮੀ, ਨਿੱਤ ਤੇ ਸਭ ਦਾ ਆਸਰਾ ਹੈ, ਉਹ ਪਰਮਾਤਮਾ ਪ੍ਰਕਿਰਤੀ ਤੇ ਉਸਦੇ ਗੁਣਾਂ ਤੋਂ ਵੱਖਰਾ ਪੰਜੀਵਾਂ ਤੱਤ ਹੈ। ਪਰਮਾਤਮਾ ਆਪਣੇ ਵਿੱਚ ਹੀ ਪੂਰਨ ਤੇ ਸਰਵ ਸ਼ਕਤੀਮਾਨ ਹੈ। ਪ੍ਰਕਿਰਤੀ ਅਪੂਰਨ ਤੇ ਪਰਮਾਤਮਾ ਦਾ ਆਸਰਾ ਲੈ ਕੇ ਹੀ ਕਿਰਿਆਸ਼ੀਲ ਹੈ। ਪਰਮਾਤਮਾ ਸਦਾ ਇੱਕ ਰੂਪ ਵਿੱਚ ਸਥਿਰ ਰਹਿਣ ਵਾਲਾ ਤੇ ਅਕਸ਼ਰ ਹੈ। ਪ੍ਰਕਿਰਤੀ ਦੇ ਅਨੇਕਾਂ ਰੂਪ ਹਨ। ਅਕਸ਼ਰ ਹੋਣ ਵਾਲੀ ਪ੍ਰਕਿਰਤੀ ਆਪਣੇ ਵਿਕਾਰਾਂ ਸਹਿਤ ਕਸ਼ੇਤਰ ਹੈ ਤੇ ਪਰਮਾਤਮਾ ਕਸ਼ੇਤਰਗ ਹੈ। ਉਹ ਇਸ ਪ੍ਰਕਿਰਤੀ ਵਿੱਚ ਨਿਵਾਸ ਕਰਦਾ ਹੈ। ਭੀਸ਼ਮ ਜੀ ਕਹਿੰਦੇ ਹਨ, ਹੇ ਯੁਧਿਸ਼ਠਿਰ, ਮੈਂ ਤਤ ਵੇਤਾ ਤੇ ਮਹਾਂ ਗਿਆਨੀ ਵਿਸ਼ਿਸ਼ਟ ਮੁਨੀ ਜੀ ਦੇ ਕਥਨ ਅਨੁਸਾਰ ਪਰਮਾਤਮਾ ਦਾ ਸਰੂਪ ਵਰਣਨ ਕੀਤਾ ਹੈ। ਇਹ ਉਹ ਤਤ ਹੈ ਜਿਸ ਦਾ ਗਿਆਨ ਹੋ ਜਾਣ ਤੇ ਪੁਰਸ਼ ਸਭ ਬੰਧਨਾਂ ਤੋਂ ਮੁਕਤ ਹੋ ਕੇ ਚਿਰ ਸ਼ਾਂਤੀ ਦਾ ਆਨੰਦ ਮਾਣਦਾ ਹੈ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਸੱਤ ਪੁਰਸ਼ਾਂ ਦੁਆਰਾ ਆਚਰਿਤ ਕਲਿਆਣਕਾਰੀ ਧਰਮ ਦਾ ਉਪਦੇਸ਼ ਦਿੱਤਾ ਤੇ ਬਸ਼ੂਮਾਨ ਤੇ ਰਿਸ਼ੀ ਦੇ ਸੰਵਾਦ ਦਾ ਉਦਾਹਰਣ ਦੇ ਕੇ ਆਪਣੇ ਕਥਨ ਦੀ ਪੁਸ਼ਟੀ ਕੀਤੀ। ਭੀਸ਼ਮ ਜੀ ਨੇ ਯੋਗ ਤੇ ਸਾਂਖ ਦੇ ਗੂੜ ਗਿਆਨ ਦਾ ਉਪਦੇਸ਼ ਦੇ ਕੇ ਯੁਧਿਸ਼ਠਿਰ ਨੂੰ ਸੰਤੁਸ਼ਟ ਕੀਤਾ। ਮਹਾਰਿਸ਼ੀ ਵਿਆਸ ਤੇ ਸੁਖਦੇਵ ਧਰਮਰਾਜ ਯੁਧਿਸ਼ਠਿਰ ਨੇ ਕਿਹਾ, ਪਿਤਾਮਹ ਸ਼੍ਰੀ ਸੁਖਦੇਵ ਜੀ ਦੇ ਕੌਤੂਹਲ ਪੂਰਨ ਚਰਿੱਤਰ ਨੂੰ ਸੁਣਨ ਦੀ ਮੇਰੀ ਬਹੁਤ ਇੱਛਾ ਹੋ ਰਹੀ ਹੈ। ਇਸ ਲਈ ਹੇ ਪ੍ਰਭ, ਮੈਨੂੰ ਸੁਖਦੇਵ ਜੀ ਦੇ ਚਰਿੱਤਰ ਤੇ ਭਗਵਾਨ ਦੀ ਲੀਲਾ ਸੁਣਾਉਣ ਦੀ ਕਿਰਪਾ ਕਰੋ। ਭੀਸ਼ਮ ਜੀ ਬੋਲੇ, ਹੇ ਰਾਜਨ, ਭਗਵਾਨ ਕ੍ਰਿਸ਼ਨ ਦਵਾਪਰਾਇਣ ਉਤਰੇਸ਼ਾ ਤੋਂ ਮੇਰੂ ਪਰਬਤ ਤੇ ਜਾਗਰ ਤਪੱਸਿਆ ਕਰਨ ਲੱਗੇ। ਉਹਨਾਂ ਦੀ ਇੱਛਾ ਸੀ ਕਿ ਮੇਰਾ ਪੁੱਤਰ ਪ੍ਰਿਥਵੀ ਵਾਂਗੂ ਸਹਿਣਸ਼ੀਲ ਤੇ ਧੀਰਜਵਾਨ ਹੋਵੇ। ਆਪਣੀ ਇੱਛਾ ਦੀ ਪੂਰਤੀ ਲਈ ਉਹ 100 ਸਾਲਾਂ ਤੱਕ ਨਿਰਾਹਾਰ ਰਹਿ ਕੇ ਸ਼ਿਵ ਭਗਵਾਨ ਦੀ ਆਰਾਧਨਾ ਕਰਨ ਲੱਗੇ। ਵਿਆਸ ਜੀ ਦਾ ਆਪਣੇ ਪ੍ਰਤੀ ਅਪਾਰ ਪ੍ਰੇਮ ਤੇ ਭਗਤੀ ਵੇਖ ਕੇ ਮਹਾਂਦੇਵ ਜੀ ਬੜੇ ਪ੍ਰਸੰਨ ਹੋਏ। ਉਹ ਵਿਆਹ ਜੀ ਦੇ ਕੋਲ ਆ ਕੇ ਕਹਿਣ ਲੱਗੇ, ਰੁਖੀਸ਼ਵਰ, ਤੁਹਾਡੀ ਪੁੱਤਰ ਪ੍ਰਾਪਤੀ ਦੀ ਇੱਛਾ ਅਵਸ਼ ਪੂਰੀ ਹੋਵੇਗੀ। ਤੁਸੀਂ ਜਿਹੋ ਜਿਹਾ ਗੁਣਾਂ ਵਾਲੇ ਪੁੱਤਰ ਦੀ ਇੱਛਾ ਕਰ ਰਹੇ ਹੋ ਉਹ ਵਾਸਤਵ ਵਿੱਚ ਇਹੋ ਜਿਹਾ ਹੀ ਹੋਵੇਗਾ। ਪ੍ਰਭੂ ਨਾਲ ਉਸਦੀ ਪਰਮ ਭਗਤੀ ਹੋਵੇਗੀ। ਉਹ ਆਪਣੀ ਭਗਤੀ ਨਾਲ ਤਿੰਨਾਂ ਲੋਕਾਂ ਨੂੰ ਜਸ ਪ੍ਰਾਪਤ ਕਰੇਗਾ। ਭਗਵਾਨ ਸ਼ੰਕਰ ਤੋਂ ਇਸ ਉੱਤਮ ਵਰ ਨੂੰ ਪ੍ਰਾਪਤ ਕਰਕੇ ਵਿਆਸ ਜੀ ਆਪਣੇ ਆਸ਼ਰਮ ਨੂੰ ਆ ਗਏ ਕਿ ਪ੍ਰਭੂ ਦੇ ਬਚਨ ਵਿੱਚ ਲੀਨ ਰਹਿਣ ਲੱਗੇ। ਇੱਕ ਵਾਰ ਅਰਣੀ ਮੰਦਨ ਸਮੇਂ ਮੰਥਨ ਸਮੇਂ ਕਿਰਤਾਸੀ ਪਛਰਾ ਪ੍ਰਮੋਟ ਹੋ ਜਾਣ ਕਾਰਨ ਉਹਨਾਂ ਦਾ ਵੀਰਜ ਪਾਤ ਹੋ ਗਿਆ। ਅਚਾਨਕ ਉਹ ਵੀਰਜ ਅਰਣੀ ਵਿੱਚ ਡਿੱਗਾ। ਉਸ ਕਰਕੇ ਸੁਖਦੇਵ ਜੀ ਦੇ ਜਨਮ ਸਮੇਂ ਸ੍ਰੀ ਗੰਗਾ ਜੀ ਨੇ ਉਹਨਾਂ ਦਾ ਅਭਿਸ਼ੇਕ ਕੀਤਾ। ਗੰਧਰਵਾ ਨੇ ਉਹਨਾਂ ਦੇ ਜਨਮ ਦੀ ਉਸਤੀ ਗਾਈ। ਦੇਵਤਿਆਂ ਨੇ ਆਕਾਸ਼ ਤੋਂ ਪਸ਼ੂ ਵਰਸ਼ਾ ਕੀਤੀ ਤੇ ਉਹਨਾਂ ਨੂੰ ਦੰਡਕ ਮੰਡਲ ਤੇ ਮ੍ਰਿਗਸ਼ਾਲਾ ਪ੍ਰਦਾਨ ਕੀਤੇ। ਭਗਵਾਨ ਸ਼ੰਕਰ ਜੀ ਨੇ ਉਹਨਾਂ ਦਾ ਯੱਗੋਪਵੀਤ ਸੰਸਕਾਰ ਕਰਾਇਆ ਤੇ ਦੇਵਰਾਜ ਇੰਦਰ ਨੇ ਕਮੰਡਲ ਤੇ ਦਿਵ ਵਸਤਰ ਭੇਟ ਕੀਤੇ। ਇਸ ਤੋਂ ਪਿੱਛੋਂ ਸੁਖਦੇਵ ਜੀ ਨੇ ਦੇਵ ਗੁਰੂ ਬ੍ਰਹਿਸਪਤੀ ਜੀ ਤੋਂ ਗੁਰੂ ਦੀਖਿਆ ਲਈ ਤੇ ਉਹਨਾਂ ਕੋਲ ਰਹਿ ਕੇ ਵੇਦ ਵੇਦਾਂਤਾਂ ਦਾ ਅਧਿਐਨ ਕੀਤਾ। ਗੁਰੂਕੁਲ ਦੀ ਸਿੱਖਿਆ ਸਮਾਪਤ ਕਰਕੇ ਉਹ ਆਪਣੇ ਘਰ ਮੁੜ ਆਏ ਤੇ ਤਤ ਵਿਚਾਰ ਵਿੱਚ ਲੀਨ ਰਹਿਣ ਲੱਗੇ। ਸੁਖਦੇਵ ਜੀ ਆਪਣੇ ਆਪ ਨੂੰ ਅਪੂਰਨ ਸਮਝਣ ਲੱਗੇ। ਉਹਨਾਂ ਨੇ ਆਪਣੇ ਪਿਤਾ ਵਿਆਸ ਜੀ ਨੂੰ ਬੇਨਤੀ ਕੀਤੀ, ਹੇ ਪਿਤਾ ਜੀ, ਮੇਰਾ ਚਿੱਤ ਕਿਸੇ ਅਪੂਰਨਤਾ ਦਾ ਅਨੁਭਵ ਕਰਕੇ ਅਸ਼ਾਂਤ ਰਹਿੰਦਾ ਹੈ। ਆਪ ਕਿਰਪਾ ਕਰਕੇ ਮੈਨੂੰ ਅਜਿਹਾ ਉਪਦੇਸ਼ ਕਰੋ ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲੇ। ਵਿਆਸ ਜੀ ਨੇ ਕਿਹਾ, ਪੁੱਤਰ ਤੋਂ ਮੁਕਤੀ ਦਾ ਗਿਆਨ ਕਰਾਉਣ ਵਾਲੇ ਯੋਗ ਤੇ ਸਾਂਗ ਸ਼ਾਸਤਰਾਂ ਦਾ ਅਧਿਐਨ ਕਰਕੇ ਤੇ ਮੋਕਸ਼ ਧਰਮ ਵਿੱਚ ਕੁਸ਼ਲਤਾ ਪ੍ਰਾਪਤ ਕਰਕੇ ਮਿਥਿਲਾਪਤੀ ਰਾਜਾ ਜਨਕ ਪਾਸ ਜਾ, ਤੇਰੀ ਇਹ ਇੱਛਾ ਉਹ ਪੂਰਨ ਕਰਨਗੇ। ਰਾਜਾ ਜਨਕ ਸਾਡੇ ਜਜਮਾਨ ਹਨ, ਗਿਆਨੀ ਹਨ, ਇਸ ਲਈ ਉਹਨਾਂ ਕੋਲ ਬੜੀ ਨਿਮਰਤਾ ਨਾਲ ਜਾਏ। ਤੂੰ ਉਹਨਾਂ ਨਾਲ ਸ਼ੇਸ਼ ਭਾਵ ਵਾਲਾ ਵਰਤਾਓ ਕਰੇ, ਕਿਉਂਕਿ ਤੂੰ ਉਹਨਾਂ ਤੋਂ ਸਿੱਖਿਆ ਲੈਣ ਜਾ ਰਿਹਾ ਹੈ। ਪਿਤਾ ਜੀ ਆ ਗਿਆ ਪਾ ਕੇ ਸੁਖਦੇਵ ਜੀ ਮਿਥਿਲਾ ਕੋਈ ਵੱਲ ਤੁਰ ਪਏ। ਕਈ ਦਿਨਾਂ ਦਾ ਸਫ਼ਰ ਮੁਕਾ ਕੇ ਤੇ ਬਨ ਨਗਰ ਪਰਬਤ ਤੇ ਨਦੀਆਂ ਨੂੰ ਪਾਰ ਕਰਕੇ ਉਹ ਮਿਥਿਲਾਪੁਰੀ ਵਿੱਚ ਪਹੁੰਚ ਗਏ। ਸੁਖਦੇਵ ਜੀ ਦਾ ਆਉਣਾ ਸੁਣ ਕੇ ਰਾਜਾ ਤੇ ਰਾਜ ਮੰਤਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਰਾਜ ਮਹਿਲ ਵਿੱਚ ਲੈ ਗਏ। ਰਾਜੇ ਤੇ ਰਾਣੀ ਨੇ ਉਹਨਾਂ ਦੀ ਵਿਧੀ ਪੂਰਵਕ ਪੂਜਾ ਕੀਤੀ। ਉਹਨਾਂ ਨੂੰ ਬੜੇ ਸੁੰਦਰ ਰਤਨ ਜੜ ਆਸਣ ਤੇ ਬਿਠਾਇਆ ਗਿਆ। ਸੁਖਦੇਵ ਜੀ ਦੇ ਬੈਠ ਜਾਣ ਤੇ ਰਾਜਾ ਜਨਕ ਨੇ ਪੁੱਛਿਆ, ਹੇ ਮੁਨੀਸ਼ਵਰ, ਆਪਨੇ ਕਿਵੇਂ ਦਰਸ਼ਨ ਦੇਣ ਦੀ ਕਿਰਪਾ ਕੀਤੀ ਹੈ? ਸੁਖਦੇਵ ਜੀ ਨੇ ਉੱਤਰ ਦਿੱਤਾ, ਹੇ ਪੁਰਸ਼ ਸ੍ਰੇਸ਼ਟ, ਆਪ ਦਾ ਕਲਿਆਣ ਹੋਵੇ, ਮੈਂ ਪੂਜ ਪਿਤਾ ਸ੍ਰੀ ਵਿਆਸ ਦੇਵ ਜੀ ਦੀ ਆਗਿਆ ਨਾਲ ਆਪ ਕੋਲੋਂ ਕੁਝ ਸਿੱਖਿਆ ਲੈਣ ਲਈ ਹਾਜ਼ਰ ਹੋਇਆ। ਆਪ ਸਭ ਧਰਮਾਂ ਦੇ ਜਾਣਨ ਵਾਲੇ ਹੋ, ਮੈਨੂੰ ਆਸ਼ਾ ਹੈ ਕਿ ਆਪ ਮੇਰੀਆਂ ਸਭ ਸ਼ੰਕਾਵਾਂ ਨਿਵਰਤ ਕਰੋਗੇ। ਰਾਜਾ ਦੀ ਆਗਿਆ ਪਾ ਕੇ ਸੁਖਦੇਵ ਜੀ ਨੇ ਪੁੱਛਿਆ, ਹੇ ਰਾਜਨ, ਚੌਹਾਂ ਵਰਨ ਨੂੰ ਸ੍ਰੇਸ਼ਟ ਕਹੇ ਜਾਂਦੇ ਬ੍ਰਾਹਮਣ ਦਾ ਕੀ ਧਰਮ ਹੈ? ਮੋਕਸ਼ ਦੀ ਕੀ ਪਰਿਭਾਸ਼ਾ ਹੈ ਤੇ ਉਸ ਨੂੰ ਪ੍ਰਾਪਤ ਕਰਨ ਦਾ ਕੀ ਉਪਾਅ ਹੈ? ਰਾਜਾ ਜਨਕ ਨੇ ਕਿਹਾ, ਹੇ ਮੁਨੀ, ਸਮੇਂ ਅਨੁਸਾਰ ਯੱਗੋਪਵੀਤ ਸੰਸਕਾਰ ਹੋ ਜਾਣ ਤੋਂ ਪਿੱਛੋਂ ਬ੍ਰਾਹਮਣ ਦੇ ਬਾਲਕ ਨੂੰ ਗੁਰੂਕੁਲ ਵਿੱਚ ਜਾ ਕੇ ਵਿਦਿਆ ਪੜ੍ਹਨੀ ਚਾਹੀਦੀ ਹੈ। ਗੁਰੂਕੁਲ ਵਿੱਚ ਰਹਿ ਕੇ ਗੁਰੂ ਦੀ ਸੇਵਾ, ਬ੍ਰਹਮਚਰਜ ਵਿੱਚ ਰਹਿਣਾ ਤੇ ਤਪੱਸਿਆ ਕਰਨੀ ਬ੍ਰਹਮਚਾਰੀ ਦੇ ਮੁੱਖ ਕਰਤੱਵ ਹਨ। ਵਿਦਿਆ ਸਮਾਪਤ ਹੋ ਜਾਣ ਤੇ ਗੁਰੂ ਦਕਸ਼ਿਣਾ ਦੇ ਕੇ ਗੁਰੂ ਦੀ ਆਗਿਆ ਅਨੁਸਾਰ ਗ੍ਰਹਿਸਥ ਧਰਮ ਪ੍ਰਵੇਸ਼ ਕਰੇ। ਪਰਜਾ ਦੇ ਵਾਧੇ ਲਈ ਸਮੇਂ ਅਨੁਸਾਰ ਇਸਤਰੀ ਸੰਯੋਗ ਕਰੇ, ਹਰ ਰੋਜ਼ ਅਗਨੀਹੋਤਰ ਕਰੇ, ਧਰਮ ਦੀ ਕਿਰਤ ਆਪਣਾ ਜੀਵਨ ਬਤੀਤ ਕਰੇ, ਮਾਤਾ ਪਿਤਾ ਤੇ ਤਿਥੀ ਦੀ ਸੇਵਾ ਕਰੇ, ਪੁੱਤਰ ਦੇ ਜਵਾਨ ਹੋ ਜਾਣ ਤੇ ਬਾਣਪ੍ਰਸਥ ਆਸ਼ਰਮ ਗ੍ਰਹਿਣ ਕਰੇ, ਧਾਰਮਿਕ ਕਾਰਜ ਕਰਕੇ ਆਪਣੇ ਅੰਤਿਸ਼ਕਰ ਨੂੰ ਸ਼ੁੱਧ ਕਰੇ, ਇਸ ਤੋਂ ਪਿੱਛੋਂ ਮੁਕਤੀ ਪ੍ਰਾਪਤ ਕਰਨ ਲਈ ਸੰਨਿਆਸ ਆਸ਼ਰਮ ਵਿੱਚ ਪ੍ਰਵੇਸ਼ ਕਰੇ। ਸੁਖਦੇਵ ਜੀ ਨੇ ਪੁੱਛਿਆ, ਹੇ ਰਾਜਨ, ਜੇ ਕਿਸੇ ਪੁਰਸ਼ ਨੂੰ ਬ੍ਰਹਮਚਰਜ ਆਸ਼ਰਮ ਵਿੱਚ ਹੀ ਸਤ ਦਾ ਗਿਆਨ ਹੋ ਜਾਏ ਤੇ ਅੰਤਕਰਨ ਰਾਗ ਦਵੈਸ਼ ਆਤੋਂ ਰਹਿਤ ਹੋ ਕੇ ਸ਼ੁੱਧ ਹੋ ਜਾਏ, ਤਾਂ ਕਿ ਫਿਰ ਵੀ ਉਸ ਨੂੰ ਤਿੰਨਾਂ ਆਸ਼ਰਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ? ਰਾਜਾ ਜਨਕ ਨੇ ਕਿਹਾ, ਹੇ ਮੁਨੀ, ਆਸ਼ਰਮ ਧਰਮਾਂ ਦਾ ਪਾਲਣ ਕਰਨ ਦਾ ਵਿਧਾਨ ਕੇਵਲ ਅੰਤਹਿਕਰਨ ਦੀ ਸ਼ੁੱਧੀ ਤੇ ਉਦੇਸ਼ ਲਈ ਬਣਾਇਆ ਗਿਆ ਹੈ, ਕਿਉਂਕਿ ਅੰਤਹਿਕਰਨ ਦੀ ਸ਼ੁੱਧੀ ਤੋਂ ਬਿਨਾਂ ਮਨੁੱਖ ਕਲਿਆਣ ਪ੍ਰਾਪਤ ਨਹੀਂ ਕਰ ਸਕਦਾ, ਜਿਸ ਕਰਕੇ ਮੈਲੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਸਾਫ਼ ਨਹੀਂ ਦੇ ਸਕਦਾ। ਇਸੇ ਤਰ੍ਹਾਂ ਅਸ਼ੁੱਧ ਅੰਤਹਿਕਰਨ ਵਿੱਚ ਸ਼ੁੱਧ ਗਿਆਨ ਦਾ ਪ੍ਰਵੇਸ਼ ਨਹੀਂ ਹੁੰਦਾ ਤੇ ਗਿਆਨ ਰਹਿਤ ਪ੍ਰਾਣੀ ਆਪਣੀ ਕਲਿਆਣ ਕਰਨ ਵਿੱਚ ਸਦਾ ਅਸਮਰੱਥ ਰਹਿੰਦਾ ਹੈ। ਇਸ ਲਈ ਵਿਦਵਾਨਾਂ ਨੇ ਲੋਕ ਮਰਿਆਦਾ ਤੇ ਕਰਮ ਪਰੰਪਰਾ ਦੀ ਰੱਖਿਆ ਲਈ ਚੋਣਾਂ ਆਸ਼ਰਮਾਂ ਦੇ ਧਰਮਾਂ ਦੇ ਪਾਲਣ ਕਰਨ ਦਾ ਵਿਧਾਨ ਬਣਾਇਆ ਹੈ। ਜੇ ਕਿਸੇ ਭਾਗਵਾਨ ਪੁਰਸ਼ ਨੂੰ ਬ੍ਰਹਮਚਰਜ ਆਸ਼ਰਮ ਵਿੱਚ ਹੀ ਤੱਤ ਦਾ ਗਿਆਨ ਹੋ ਜਾਏ ਤਾਂ ਫਿਰ ਉਸ ਨੂੰ ਬਾਕੀ ਤਿੰਨ ਆਸ਼ਰਮਾਂ ਵਿੱਚ ਪ੍ਰਵੇਸ਼ ਕਰਨ ਦੀ ਕੋਈ ਲੋੜ ਨਹੀਂ। ਇਹ ਸ੍ਰੇਸ਼ਟ ਮੁਨੀ ਪ੍ਰਕਿਰਤੀ ਦੇ ਕਾਰਜ ਰੂਪ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਰਹਿਤ ਹੋ ਕੇ ਨਿਰਦਵੰਦ ਤੇ ਸ਼ਾਂਤ ਅਵਸਥਾ ਦੇ ਪ੍ਰਾਪਤ ਹੋਣ ਪਰ ਜੋ ਅਕਸ਼ੈ ਆਨੰਦ ਦੀ ਅਨੁਭੂਤੀ ਹੈ ਉਹ ਮੋਕਸ਼ ਹੈ। ਉਸ ਅਕਸ਼ੈ ਪਦ ਨੂੰ ਪ੍ਰਾਪਤ ਕਰਕੇ ਫਿਰ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ। ਉਸ ਸਮੇਂ ਉਹ ਪੁਰਸ਼ ਦੁੱਖ ਆਦਿ ਬੰਧਾਂ ਤੋਂ ਰਹਿਤ ਹੋਇਆ ਸਾਖਿਆਤ ਬ੍ਰਹਮ ਹੋ ਜਾਂਦਾ ਹੈ। ਜਿਸ ਪ੍ਰਕਾਰ ਅੰਧਕਾਰ ਨਾਲ ਭਰਿਆ ਘਰ ਦੀਵੇ ਦੇ ਪ੍ਰਕਾਸ਼ ਨਾਲ ਸਪਸ਼ਟ ਦਿਖਾਈ ਦੇਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਗਿਆਨ ਦੇ ਪ੍ਰਕਾਸ਼ ਨਾਲ ਆਤਮਾ ਦਾ ਸਾਖਿਆਤਕਾਰ ਹੋ ਜਾਂਦਾ ਹੈ। ਪਾਪ ਆਤਮਾ ਅੰਤਕਰਨ ਦੀ ਸ਼ੁੱਧੀ ਲਈ ਸਾਧਨ ਹਨ। ਮੋਕਸ਼ ਦੀ ਪ੍ਰਾਪਤੀ ਦਾ ਕੇਵਲ ਗਿਆਨ ਕਰਕੇ ਹੀ ਹੋ ਸਕਦੀ ਹੈ। ਇਹ ਮੁਨੀ ਮੈਂ ਆਪ ਦੀ ਆਗਿਆ ਅਨੁਸਾਰ ਆਪ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ। ਹੁਣ ਆਪ ਹੋਰ ਕੁਛ ਪੁੱਛਣਾ ਚਾਹੁੰਦੇ ਹੋ? ਸੁਖਦੇਵ ਜੀ ਨੇ ਵਾਪਸ ਮੁੜਨਾ। ਭੀਸ਼ਮ ਜੀ ਕਹਿੰਦੇ ਹਨ, ਹੇ ਰਾਜਨ, ਰਾਜਾ ਜਨਕ ਦੇ ਗਿਆਨ ਉਪਦੇਸ਼ ਨੂੰ ਸਰਵਣ ਕਰਕੇ ਸੁਖਦੇਵ ਜੀ ਦਾ ਹਿਰਦਾ ਸ਼ਾਂਤ ਹੋ ਗਿਆ। ਉਹ ਇੱਕ ਦ੍ਰਿੜ ਨਿਸ਼ਚੇ ਤੇ ਪਹੁੰਚ ਗਏ। ਇਸ ਤੋਂ ਪਿੱਛੋਂ ਉਹ ਆਪਣੇ ਆਸ਼ਰਮ ਵੱਲ ਤੁਰ ਪਏ। ਆਸ਼ਰਮ ਤੇ ਪਹੁੰਚ ਕੇ ਉਹਨਾਂ ਨੇ ਆਪਣੇ ਪਿਤਾ ਨੂੰ ਨਮਸਕਾਰ ਕੀਤੀ ਤੇ ਮਿਥਲਾਪੁਰੀ ਵਿੱਚ ਰਾਜਾ ਜਨਕ ਨਾਲ ਜੋ ਵਾਰਤਾਲਪ ਹੋਇਆ ਸੀ ਉਹ ਸਾਰਾ ਸੁਣਾਇਆ। ਪੁੱਤਰ ਨੂੰ ਸੰਤੁਸ਼ਟ ਵੇਖ ਕੇ ਵਿਆਸ ਜੀ ਬੜੇ ਪ੍ਰਸੰਨ ਹੋਏ। ਇਸ ਪ੍ਰਕਾਰ ਮਹਾਰਿਸ਼ੀ ਵਿਆਸ ਜੀ ਆਪਣੇ ਪੁੱਤਰ ਸੁਖਦੇਵ ਤੇ ਸ਼ਿਸ਼ ਸੁਮੰਤ ਵੈਸ਼ਨਪਾਇਨ ਜੈਨੀ ਤੇ ਪੈਲ ਸਮੇਤ ਮਾਲਾ ਦੇ ਸ਼ਿਖਰ ਤੇ ਆਨੰਦ ਪੂਰਵਕ ਰਹਿਣ ਲੱਗੇ। ਇੱਕ ਦਿਨ ਸਭ ਸ਼ਿਸ਼ਾਂ ਨੇ ਵਿਆਸ ਜੀ ਨੂੰ ਕੁਛ ਉਪਦੇਸ਼ ਕਰਨ ਲਈ ਬੇਨਤੀ ਕੀਤੀ। ਸ਼ਿਸ਼ਾਂ ਦੀ ਬੇਨਤੀ ਪ੍ਰਵਾਨ ਕਰਕੇ ਵਿਆਸ ਜੀ ਬੋਲੇ, ਸ਼ਿਸ਼ੋ, ਤੁਸੀਂ ਸਾਰੇ ਲਗਭਗ ਜਾਣਨ ਯੋਗ ਵਿਦਿਆਵਾਂ ਵਿੱਚ ਨਿਪੁੰਨ ਹੋ ਚੁੱਕੇ ਹਨ। ਭਵਿੱਖ ਵਿੱਚ ਤੁਸੀਂ ਸਾਰੇ ਆਚਾਰਜ ਬਣੋਗੇ, ਇਸ ਲਈ ਤੁਹਾਨੂੰ ਆਚਾਰਿਆ ਧਰਮ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਅੱਜ ਮੈਂ ਤੁਹਾਨੂੰ ਆਚਾਰਿਆ ਧਰਮ ਸੰਬੰਧੀ ਕੁਝ ਉਪਦੇਸ਼ ਕਰਾਂਗਾ, ਤੁਸੀਂ ਸਾਰੇ ਧਿਆਨ ਨਾਲ ਸੁਣੋ। ਵਿਦਿਆ ਪੜ੍ਹਨ ਲਈ ਆਏ ਬ੍ਰਾਹਮਣ ਨੂੰ ਵੇਦ ਜ਼ਰੂਰ ਪੜ੍ਹਾਉਣੇ ਚਾਹੀਦੇ ਹਨ, ਪਰ ਇਸ ਤੋਂ ਪਹਿਲਾਂ ਉਸਦੇ ਸਦਾਚਾਰ ਦੀ ਪ੍ਰੀਖਿਆ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜਿਹੜਾ ਵਿਦਿਆਰਥੀ ਬ੍ਰਹਮਚਰ ਦਾ ਪਾਲਣ ਨਾ ਕਰਦਾ ਹੋਵੇ, ਜਿਸਦਾ ਮਨ ਬਸ ਵਿੱਚ ਨਾ ਹੋਵੇ, ਜਿਹੜਾ ਸ਼ੇਸ਼ ਭਾਵ ਨਾਲ ਨਾ ਪੜ੍ਹਨ ਆਇਆ ਹੋਵੇ, ਉਸ ਨੂੰ ਵੇਦਾਂ ਦਾ ਅਧਿਐਨ ਕਦੀ ਵੀ ਨਹੀਂ ਕਰਾਉਣਾ ਚਾਹੀਦਾ। ਉੱਤਮ ਕੁਲ ਤੇ ਗੁਣਾਂ ਆਦਿ ਨਾਲ ਸ਼ੇਸ਼ ਦੀ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ। ਸ਼ੇਸ਼ ਕਾਲ ਵਿੱਚ ਭੈ ਤੇ ਦੰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਸ ਵਿੱਚ ਜਿੰਨੀ ਬੁੱਧੀ ਹੋਵੇਗੀ, ਜਿੰਨੀ ਮਿਹਨਤ ਕਰੇਗਾ, ਉਹ ਉਨੀ ਹੀ ਵਿਦਿਆ ਪ੍ਰਾਪਤ ਕਰੇਗਾ। ਆਚਾਰਜ ਅਨੁਸਾਰ ਨਿਰਲੋਭ ਹੋ ਕੇ ਕਲਿਆਣ ਲਈ ਵਿਦਿਆ ਅਪਣਾਉਣੀ ਚਾਹੀਦੀ ਹੈ। ਜਿਹੜਾ ਪੁਰਸ਼ ਆਧਾਰਮਿਕ ਤੇ ਵਤੰਡਾਵਾਦ ਉਤਪੰਨ ਕਰਨ ਵਾਲਾ ਪ੍ਰਸ਼ਨ ਪੁੱਛੇ, ਉਸਦਾ ਉੱਤਰ ਨਹੀਂ ਦੇਣਾ ਚਾਹੀਦਾ। ਇਸ ਤੋਂ ਉਲਟ ਧਰਮ ਅਨੁਸਾਰ ਕੀਤੇ ਪ੍ਰਸ਼ਨ ਦਾ ਉੱਤਰ ਜ਼ਰੂਰ ਦੇਣਾ ਚਾਹੀਦਾ ਹੈ। ਭੀਸ਼ਮ ਜੀ ਕਹਿੰਦੇ ਹਨ, ਵਿਆਸ ਜੀ ਦੇ ਇਸ ਸਾਰ ਭਰੇ ਉਪਦੇਸ਼ ਨੂੰ ਸੁਣ ਕੇ ਸਾਰੇ ਸ਼ਿਸ਼ ਕੀ ਪ੍ਰਸੰਨ ਹੋਏ ਅਤੇ ਉਹਨਾਂ ਨੇ ਆਪਣੇ ਗੁਰਦੇਵ ਨੂੰ ਪ੍ਰਣਾਮ ਕਰਕੇ ਲੋਕਾਂ ਵਿੱਚ ਵੇਦ ਪ੍ਰਚਾਰ ਕਰਨ ਲਈ ਜਾਣ ਦੀ ਆਗਿਆ ਮੰਗੀ। ਵਿਆਸ ਜੀ ਨੇ ਬੜੀ ਪ੍ਰਸੰਨਤਾ ਨਾਲ ਆਸ਼ੀਰਵਾਦ ਦਿੰਦਿਆਂ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ। ਗੁਰਦੇਵ ਜੀ ਦੀ ਆਗਿਆ ਪ੍ਰਾਪਤ ਕਰਕੇ ਸਭ ਸ਼ੇਸ਼ ਉੱਥੋਂ ਤੁਰ ਪਏ। ਲੋਕਾਂ ਵਿੱਚ ਜਾ ਕੇ ਉਹਨਾਂ ਨੇ ਬ੍ਰਾਹਮਣ, ਸ਼ਤਰੀ ਤੇ ਵੈਸ਼ਾਂ ਦੀ ਮਰਿਆਦਾ ਅਨੁਸਾਰ ਵੇਦਾਂ ਦੀ ਸਿੱਖਿਆ ਦਾ ਪ੍ਰਚਾਰ ਕੀਤਾ ਤੇ ਯੱਗ ਕਰਾਏ, ਚਾਤਰ ਹੋਤਰ ਦਾ ਪ੍ਰਚਾਰ ਕੀਤਾ। ਉਹ ਗ੍ਰਿਸਥ ਆਸ਼ਰਮ ਵਿੱਚ ਪ੍ਰਵੇਸ਼ ਕਰਕੇ ਨਿਆਏ ਤੇ ਸੱਚ ਨਾਲ ਆਪਣਾ ਜੀਵਨ ਨਿਰਵਾਹ ਕਰਨ ਲੱਗੇ। ਸ਼ੇਸ਼ਾਂ ਦੇ ਚਲੇ ਜਾਣ ਤੋਂ ਬਾਅਦ ਵਿਆਸ ਜੀ ਆਪਣੇ ਪੁੱਤਰ ਸੁਖਦੇਵ ਜੀ ਨਾਲ ਉਸ ਨੇ ਆਸ਼ਰਮ ਵਿੱਚ ਰਹਿਣ ਲੱਗੇ। ਸ਼ਿਸ਼ਾਂ ਦੇ ਚਲੇ ਜਾਣ ਕਰਕੇ ਉਹਨਾਂ ਦਾ ਮਨ ਉਦਾਸ ਸੀ। ਇੱਕ ਦਿਨ ਉਹ ਚੁੱਪ ਚਾਪ ਇਕਾਂਤ ਵਿੱਚ ਵਿਚਾਰ ਮਗਨ ਬੈਠੇ ਸਨ ਕਿ ਉਸੇ ਸਮੇਂ ਦੇਵ ਰਿਸ਼ੀ ਨਾਰਦ ਜੀ ਉੱਥੇ ਆ ਪਹੁੰਚੇ। ਨਾਰਦ ਜੀ ਨੇ ਵਿਆਸ ਜੀ ਨੂੰ ਇਕਾਂਤ ਵਿੱਚ ਉਦਾਸ ਚਿੱਤ ਬੈਠਿਆਂ ਵੇਖ ਕੇ ਪੁੱਛਿਆ, ਹੈ ਰਿਸ਼ੀ ਜੀ, ਆਪ ਦਾ ਆਸ਼ਰਮ ਤਾਂ ਸਦਾ ਹੀ ਵੀਰ ਮੰਤਰਾਂ ਨਾਲ ਗੂੰਜਦਾ ਰਹਿੰਦਾ ਸੀ, ਅੱਜ ਇੱਥੇ ਚੁੱਪ ਚਾਂ ਛਾਈ ਹੋਈ ਹੈ, ਇਸਦਾ ਕੀ ਕਾਰਨ ਹੈ? ਵਿਆਸ ਜੀ ਨੇ ਆਪਣੇ ਸ਼ਿਸ਼ਾਂ ਦੇ ਚਲੇ ਜਾਣ ਦਾ ਸਮਾਚਾਰ ਸੁਣਾਇਆ। ਨਾਰਦ ਜੀ ਨੇ ਵਿਆਸ ਜੀ ਨੂੰ ਵੇਦ ਦੇ ਸਵੈ ਅਧਿਆਇ ਕਰਦੇ ਰਹਿਣ ਦਾ ਉਪਦੇਸ਼ ਦਿੱਤਾ। ਵਿਆਸ ਜੀ ਨੇ ਆਪਣੇ ਪੁੱਤਰ ਸੁਖਦੇਵ ਜੀ ਨੂੰ ਅਨਿਹਾਸ ਕਾਲ ਦਾ ਗਿਆਨ ਕਰਾਇਆ ਤੇ ਕਿਹਾ, ਬੇਟਾ ਪਰਦੇਸ਼ ਕਾਲ ਵਿੱਚ ਤੇਜ ਹਵਾ ਚੱਲਣ ਸਮੇਂ ਤੇ ਸੂਤਕ ਸਮੇਂ ਵੇਦਾਂ ਦਾ ਅਧਿਐਨ ਨਹੀਂ ਕਰਨਾ। ਬ੍ਰਹਮ ਵੇਤਾ ਪੁਰਸ਼ਾਂ ਨੇ ਕੁਛ ਵਿਸ਼ੇਸ਼ ਸਮੇਂ ਵੇਦ ਅਧਿਐਨ ਲਈ ਅਯੋਗ ਦੱਸੇ ਹਨ। ਇਸ ਤੋਂ ਪਿੱਛੋਂ ਨਾਰਦ ਜੀ ਨੇ ਅਨੇਕਾਂ ਉਗਤੀਆਂ ਯੁਗਤੀਆਂ ਨਾਲ ਸੁਖਦੇਵ ਜੀ ਨੂੰ ਉਪਦੇਸ਼ ਦਿੱਤਾ। ਦੇਵ ਰਿਸ਼ੀ ਦੇ ਉਪਦੇਸ਼ ਨੇ ਸੁਖਦੇਵ ਜੀ ਦੇ ਚਿੱਤ ਨੂੰ ਸੰਸਾਰ ਤੋਂ ਬਿਲਕੁਲ ਉਪਰਾਮ ਕਰ ਦਿੱਤਾ। ਹੁਣ ਉਹਨਾਂ ਨੂੰ ਇਸ ਦੇਹ ਬੰਧਨ ਵਿੱਚ ਇੱਕ ਖਿਣ ਭਰ ਵੀ ਰਹਿਣਾ ਚੰਗਾ ਨਹੀਂ ਸੀ ਲੱਗ ਰਿਹਾ। ਇਸ ਲਈ ਉਹਨਾਂ ਨੇ ਨਿਸ਼ਚਾ ਕਰ ਲਿਆ ਕਿ ਹੁਣ ਮੈਂ ਯੋਗ ਦਾ ਆਸਰਾ ਲੈ ਕੇ ਇਸ ਦੇਹ ਦਾ ਤਿਆਗ ਕਰ ਦਿਆਂਗਾ ਤੇ ਵਾਯੂ ਰੂਪ ਨਾਲ ਤੇਜਵੀਂ ਆਦਿਤ ਮੰਡਲ ਵਿੱਚ ਪ੍ਰਵੇਸ਼ ਕਰ ਜਾਵਾਂਗਾ, ਕਿਉਂਕਿ ਚੰਦਰ ਲੋਕ ਵਿੱਚ ਜਾਣ ਵਾਲਾ ਜੀਵ ਆਵਾਗਮਨ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹ ਦ੍ਰਿੜ ਨਿਸ਼ਚਾ ਕਰਕੇ ਸੁਖਦੇਵ ਜੀ ਨੇ ਦੇਵ ਰਿਸ਼ੀ ਨਾਰਦ ਤੇ ਆਪਣੇ ਪਿਤਾ ਵਿਆਸ ਜੀ ਤੋਂ ਉੱਥੇ ਜਾਣ ਦੀ ਆਗਿਆ ਮੰਗੀ। ਆਗਿਆ ਮਿਲਣ ਤੇ ਉਹ ਸੂਰਜ ਲੋਕ ਵਿੱਚ ਜਾਣ ਲਈ ਕੈਲਾਸ਼ ਪਰਬਤ ਤੇ ਚਲੇ ਗਏ। ਉੱਥੇ ਪਹੁੰਚ ਕੇ ਉਹ ਇੱਕ ਇਕਾਂਤ ਸਥਾਨ ਤੇ ਬੈਠ ਗਏ। ਸੂਰਜ ਉਦੇ ਹੋਣ ਤੇ ਉਹ ਪੂਰਵ ਵੱਲ ਮੂੰਹ ਕਰਕੇ ਬੈਠ ਗਏ, ਯੋਗ ਵਿੱਚ ਪ੍ਰਵਿਰਤ ਹੋ ਗਏ। ਸ਼ਾਸਤਰ ਵਿਧੀ ਅਨੁਸਾਰ ਉਹਨਾਂ ਨੇ ਆਪਣੇ ਸੰਪੂਰਨ ਸਰੀਰ ਵਿੱਚ ਆਤਮਾ ਦੀ ਧਾਰਨਾ ਕੀਤੀ ਤੇ ਸਭ ਅੰਗਾਂ ਤੋਂ ਰਹਿਤ ਹੋ ਕੇ ਆਤਮ ਦਰਸ਼ਨ ਕਰਨ ਲੱਗੇ। ਹੁਣ ਉਹਨਾਂ ਨੇ ਆਕਾਸ਼ ਵਿੱਚ ਵਿਚਰਨ ਲੱਗੇ ਤੇ ਹੌਲੀ ਹੌਲੀ ਸੂਰਜ ਮੰਡਲ ਵੱਲ ਵਧਣ ਲੱਗੇ। ਇਸ ਤੋਂ ਪਿੱਛੋਂ ਨਿਤ ਨਿਰਗੁਣ ਤੇ ਲਿੰਗ ਰਹਿਤ ਬ੍ਰਹਮ ਪਦ ਨੂੰ ਪ੍ਰਾਪਤ ਕਰਨ ਲਈ ਉੱਚੇ ਲੋਕਾਂ ਵਿੱਚ ਪ੍ਰਵੇਸ਼ ਕਰਦਾ ਹੈ। ਵਿਆਸ ਜੀ ਦਾ ਪੁੱਤਰ ਵਿਯੋਗ ਨਾਲ ਬੜੇ ਦੁਖੀ ਹੋਏ। ਉਹ ਪੁੱਤਰ ਨੂੰ ਯਾਦ ਕਰਦੇ ਹੋਏ ਪਰਬਤ ਦੇ ਸ਼ਿਖਰ ਤੇ ਬੈਠ ਗਏ। ਵੇਦ ਵਿਆਸ ਜੀ ਨੂੰ ਸ਼ੋਭਾ ਤਰ ਜਾਣ ਕੇ ਭਗਵਾਨ ਸ਼ੰਕਰ ਜੀ ਉੱਥੇ ਆਪ ਪਹੁੰਚੇ। ਉਹਨਾਂ ਨੇ ਵਿਆਸ ਜੀ ਨੂੰ ਧੀਰੇ ਦਿੱਤੀ, ਕਿਹਾ ਕਿ ਹੇ ਬ੍ਰਹਮ ਰਿਸ਼ੀ, ਤੁਸਾਂ ਆਪ ਹੀ ਤਾਂ ਆਕਾਸ਼ ਪ੍ਰਿਥਵੀ ਆਦਿ ਵਰਗਾ ਸ਼ਕਤੀਸ਼ਾਲੀ ਪੁੱਤਰ ਹੋਣ ਦਾ ਵਰ ਮੰਗਿਆ ਸੀ, ਫਿਰ ਤੁਸੀਂ ਉਸ ਲਈ ਸ਼ੋਕ ਕਿਉਂ ਕਰ ਰਹੇ ਹੋ? ਫਿਰ ਸ਼ਿਵ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ ਹੈ ਕਿ ਤੁਸੀਂ ਹਮੇਸ਼ਾ ਅਤੇ ਹਰ ਪਾਸੇ ਆਪਣੇ ਪੁੱਤਰ ਦੀ ਛਾਇਆ ਵੇਖ ਸਕੋਗੇ। ਸ਼ਿਵ ਜੀ ਦਾ ਵਰਦਾਨ ਪ੍ਰਾਪਤ ਕਰਕੇ ਵੇਦ ਵਿਆਸ ਜੀ ਬੜੇ ਪ੍ਰਸੰਨ ਹੋਏ ਤੇ ਬ੍ਰਹਮ ਚਿੰਤਨ ਵਿੱਚ ਲੀਨ ਹੋ ਗਏ। ਹੇ ਜਗਦੀਸ਼ ਮੈਂ ਅਵਧੂਤ ਸ਼੍ਰੋਮਣੀ ਸ਼੍ਰੀ ਸੁਖਦੇਵ ਜੀ ਦਾ ਪਰਮ ਪਾਵਨ ਜੀਵਨ ਚਰਿੱਤਰ ਤੈਨੂੰ ਸੁਣਾਇਆ ਹੈ। ਇਹ ਚਰਿੱਤਰ ਸੁਣਨ ਨਾਲ ਤੈਨੂੰ ਪਰਮ ਸ਼ਾਂਤੀ ਪ੍ਰਾਪਤ ਹੋਵੇਗੀ। ਦੇਵ ਰਿਸ਼ੀ ਨਾਰਦ ਜੀ ਤੇ ਭਗਵਾਨ ਨਾਰਾਇਣ ਦਾ ਵਾਰਤਾਲਾਪ। ਯੁਧਿਸ਼ਠਿਰ ਦੇ ਭਿੰਨ ਭਿੰਨ ਵਿਸ਼ਿਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਭੀਸ਼ਮ ਜੀ ਨੇ ਕਿਹਾ, ਯੁਧਿਸ਼ਠਿਰ, ਬਦਾਰਕਾ ਆਸ਼ਰਮ ਵਿੱਚ ਤਪੱਸਿਆ ਕਰਦੇ ਹੋਏ ਭਗਵਾਨ ਨਰ ਨਾਰਾਇਣ ਦੇ ਦਰਸ਼ਨ ਕਰਨ ਲਈ ਦੇਵ ਰਿਸ਼ੀ ਨਾਰਦ ਜੀ ਉੱਥੇ ਪਹੁੰਚੇ। ਉਸ ਸਮੇਂ ਭਗਵਾਨ ਨਾਰਾਇਣ ਜੀ ਦੇਵਤਿਆਂ ਤੋਂ ਪਿੱਤਰਾਂ ਦੀ ਪੂਜਾ ਕਰ ਰਹੇ ਸਨ। ਉਹਨਾਂ ਨੂੰ ਪੂਜਾ ਕਰਦਿਆਂ ਵੇਖ ਕੇ ਨਾਰਦ ਜੀ ਬੜੇ ਹੈਰਾਨ ਹੋਏ। ਉਹ ਸੋਚਣ ਲੱਗੇ, ਸੰਪੂਰਨ ਪ੍ਰਾਣੀਆਂ ਦੇ ਪਿਤਾ ਦੇਵਤਾ ਤੇ ਪਰਮ ਧੰਨ ਹਨ, ਭਲਾ ਇਹ ਦੋਵੇਂ ਕਿਸ ਦੇਵਤੇ ਜਾਂ ਪਿੱਤਰ ਦੀ ਪੂਜਾ ਕਰ ਰਹੇ ਹਨ? ਇਸ ਤਰ੍ਹਾਂ ਦਾ ਵਿਚਾਰ ਕਰਕੇ ਨਾਰਦ ਜੀ ਨੇ ਉਹਨਾਂ ਦੇ ਸਾਹਮਣੇ ਆਏ ਤੇ ਉਹਨਾਂ ਨੂੰ ਨਮਸਕਾਰ ਕਰਕੇ ਆਪਣਾ ਸ਼ੰਕਾ ਪ੍ਰਗਟ ਕੀਤਾ ਤੇ ਪੁੱਛਿਆ, ਇਹ ਵਨਾਸੀ ਵੇਦ ਤੇ ਪੁਰਾਣ ਆਪਦੀ ਮਹਿਮਾ ਦਾ ਵਰਣਨ ਕਰਦੇ ਹਨ, ਚੌਹਾਂ ਆਸ਼ਰਮਾਂ ਦੇ ਮਨੁੱਖਾਂ ਵਿੱਚ ਪੂਜਨੀਕ ਹੋ, ਉਹਨਾਂ ਦੇ ਕਰਮ ਦੇਵਤਾ ਹੋ ਤੇ ਮਾਤਾ ਪਿਤਾ ਦੇ ਸਨਾਤਨ ਗੁਰੂ ਹੋ, ਫਿਰ ਇਹ ਆਪ ਕਿਸ ਦੇਵਤੇ ਪਿੱਤਰ ਦੀ ਪੂਜਾ ਕਰ ਰਹੇ ਹੋ? ਹੇ ਭਗਵਾਨ, ਇਸ ਰਹੱਸ ਨੂੰ ਦੱਸਣ ਦੀ ਕਿਰਪਾ ਕਰੋ। ਤਦ ਭਗਵਾਨ ਨਾਰਾਇਣ ਜੀ ਬੋਲੇ, ਹੇ ਮਹਾਰਿਸ਼ੀ, ਜੋ ਸਾਡਾ ਤੁਹਾਡਾ ਦੇ ਪ੍ਰਜਾਪਤੀਆਂ ਦਾ ਪਿਤਾ ਹੈ ਤੇ ਸਭ ਦਾ ਆਧਾਰ ਹੈ, ਉਸ ਪਰਮ ਪਿਤਾ ਪਰਮਾਤਮਾ ਤੋਂ ਹੀ ਇਹ ਤ੍ਰਿਗੁਣਮਈ ਅਵਿਅਕਤ ਪ੍ਰਕਿਰਤੀ ਉਤਪੰਨ ਹੋਈ ਹੈ, ਜੋ ਸੂਕਸ਼ਮ ਅਜੈਬ ਅਵਿਅਕਤ ਤੇ ਧਰੁਵ ਹੈ। ਅਸੀਂ ਉਸੇ ਦੀ ਪੂਜਾ ਕਰ ਰਹੇ ਹਾਂ। ਉਸ ਤੋਂ ਬਾਅਦ ਕੋਈ ਦੂਸਰਾ ਕੋਈ ਦੇਵਤਾ ਜਾਂ ਪਿੱਤਰ ਨਹੀਂ। ਇਹ ਨਿਸ਼ਚਾ ਕਰਕੇ ਅਸੀਂ ਉਸ ਸਨਾਤਨ ਪਰਮਾਤਮਾ ਦੀ ਪੂਜਾ ਕਰਦੇ ਹਾਂ। ਹੇ ਕੁੰਤੀ, ਇਹ ਨਿਸ਼ਚਾ ਕਰਕੇ ਅਸੀਂ ਉਸ ਸਨਾਤਨ ਪਰਮਾਤਮਾ ਦੀ ਪੂਜਾ ਕਰਦੇ ਹਾਂ। ਹੇ ਮੁਨੀ, ਜਿਹੜਾ ਕੋਈ ਸਦਾ ਅਨੰਤ ਭਾਵ ਨਾਲ ਉਸ ਦੀ ਸ਼ਰਨ ਲੈਂਦਾ ਹੈ, ਤੇ ਉਸਦਾ ਸਿਮਰਨ ਕਰਦਾ ਹੈ ਉਹ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਭੀਸ਼ਮ ਜੀ ਨੇ ਕਿਹਾ ਹੈ ਰਾਜਨ ਨਾਰਾਇਣ ਜੀ ਦੇ ਅੰਮ੍ਰਿਤਮਈ ਉਪਦੇਸ਼ ਨੂੰ ਪਾਨ ਕਰਕੇ ਨਾਰਦ ਜੀ ਉਹਨਾਂ ਦੇ ਆਦਿ ਵਿਗ੍ਰਹਿ ਦਾ ਦਰਸ਼ਨ ਕਰਨ ਲਈ ਸ਼ਵੇਤ ਦੀਪ ਵੱਲ ਆਕਾਸ ਮਾਰਗ ਰਾਹੀਂ ਚੱਲੇ। ਸਵੇਤ ਦੀਪ ਵਿੱਚ ਪਹੁੰਚ ਕੇ ਨਾਰਦ ਜੀ ਨੇ ਉੱਥੋਂ ਦੇ ਵਿਚਿੱਤਰ ਨਿਵਾਸੀਆਂ ਨੂੰ ਵੇਖਿਆ। ਉਹ ਵਿਚਿੱਤਰ ਕੁਛ ਚਿੱਟੇ ਰੰਗ ਦੇ ਸਨ, ਪਰ ਕਿਰਤੀ ਇੰਦਰੀਆਂ ਤੋਂ ਰਹਿਤ ਹੋਣ ਕਰਕੇ ਉਹ ਸ਼ਬਦ ਆਦਿ ਵਿਸ਼ਿਆਂ ਦਾ ਸੇਵਨ ਨਹੀਂ ਕਰਦੇ ਸਨ। ਉਹਨਾਂ ਦੇ ਸਰੀਰਾਂ ਤੋਂ ਦਿਵ ਸੁਗੰਧੀ ਤੇ ਅੰਮ੍ਰਿਤ ਤੇਜ ਫੁੱਟ ਰਿਹਾ ਸੀ। ਉਹਨਾਂ ਦਾ ਸ਼ਬਦ ਮੇਘ ਗਰਜਨ ਸਮਾਨ ਸੀ ਤੇ ਉਹ ਭਗਵਾਨ ਦੇ ਪਰਮ ਭਗਤ ਸਨ। ਤਜ ਦਿਸ਼ਟੇ ਭੀਸ਼ਮ ਜੀ ਤੋਂ ਸਵੇਤ ਦੀਪ ਦੇ ਨਿਵਾਸੀਆਂ ਦੇ ਵਿਚਿੱਤਰ ਆਕਾਰ ਤੇ ਵਿਚਿੱਤਰ ਵਿਹਾਰ ਬਾਰੇ ਪੁੱਛਿਆ। ਕਿਹਾ ਦਾਦਾ ਜੀ, ਮੁਗਤ ਪੁਰਸ਼ਾਂ ਦੇ ਆਪ ਦਵਾਰ ਵਰਣਨ ਕੀਤੇ ਹਨ। ਸ਼ਵੇਤ ਦੀਪ ਦੇ ਨਿਵਾਸੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਸਮਾਨ ਪ੍ਰਤੀਤ ਹੁੰਦੀਆਂ ਹਨ। ਇਹ ਰਹੱਸ ਨੂੰ ਦੱਸਣ ਦੀ ਕਿਰਪਾ ਕਰੋ। ਤਾਂ ਭੀਸ਼ਮ ਜੀ ਨੇ ਰਾਜਾ ਉਪਰਚਰ ਦੀ ਕਥਾ, ਤੰਤਰ ਸ਼ਾਸਤਰ ਦੀ ਉਤਪਤੀ, ਰਾਜਾ ਉਪਰਚਰ ਦੇ ਯੱਗ ਦਾ ਵਰਣਨ, ਸ਼ਵੇਤ ਦੀਪ ਵਿੱਚ ਨਾਰਦ ਜੀ ਦੁਆਰਾ ਭਗਵਾਨ ਦਾ ਦਰਸ਼ਨ ਕਰਨਾ ਆਦਿ ਅਨੇਕ ਕਥਾਵਾਂ ਸੁਣਾ ਕੇ ਯੁਧਿਸ਼ਠਿਰ ਦੇ ਸੰਸ਼ੇ ਦੂਰ ਕੀਤੇ। ਰਾਜਾ ਜਨਮੇਜਾ ਨੇ ਕਿਹਾ, ਹੇ ਸੁਆਮੀ ਜੀ, ਮੈਂ ਹਰੀ ਨਾਮ ਦਾ ਅੰਮ੍ਰਿਤ ਪਾਨ ਕਰਨਾ ਚਾਹੁੰਦਾ, ਇਸ ਲਈ ਆਪ ਹਰੀ ਦੇ ਅਨੇਕਾਂ ਨਾਮਾਂ ਦਾ ਵਰਣਨ ਕਰੋ, ਜਿਸ ਕਰ ਮੇਰੀ ਪਿਆਸੀ ਆਤਮਾ ਨੂੰ ਸ਼ਾਂਤੀ ਮਿਲੇ। ਵੈਸ਼ਨ ਪਾਣੀ ਜੀ ਬੋਲੇ, ਹੇ ਰਾਜਨ, ਭਗਵਾਨ ਦੇ ਅਨੇਕ ਨਾਮ ਹਨ। ਇੱਕ ਵਾਰ ਰਾਜਨ ਨੇ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ ਕਿ ਹਰੀ, ਮੈਂ ਆਪ ਦੇ ਗੂੜ ਨਾਮਾਂ ਨੂੰ ਸੁਣਨਾ ਚਾਹੁੰਦਾ ਹਾਂ, ਕਿਰਪਾ ਕਰਕੇ ਆਪ ਉਹਨਾਂ ਦੀ ਵਿਆਖਿਆ ਕਰੋ। ਸ਼੍ਰੀ ਕ੍ਰਿਸ਼ਨ ਨੇ ਕਿਹਾ, ਇਹ ਭਾਰਤ ਜਲ ਵਿੱਚ ਨਿਵਾਸ ਕਰਨ ਕਰਕੇ ਮੇਰਾ ਨਾਮ ਨਾਰਾਇਣ ਹੈ। ਸਭ ਪ੍ਰਾਣੀ ਬਸਣ ਕਰਕੇ ਮੈਨੂੰ ਵਾਸੂਦੇਵ ਕਹਿੰਦੇ ਹਨ। ਸਮੂਹ ਪ੍ਰਾਣੀਆਂ ਦੇ ਅਕਾਂਤ ਕਰਨ ਦੇ ਕਾਰਨ ਮੈਂ ਵਿਸ਼ਨੂੰ ਹਾਂ। ਦਮ ਦੁਆਰਾ ਪ੍ਰਾਪਤ ਹੋਣ ਕਾਰਨ ਮੈਂ ਦਾਮੋਦਰ ਕਹਾਉਂਦਾ ਹਾਂ। ਮੈਂ ਅਗਨੀ ਬੇਦ ਜਲ ਤੇ ਅੰਮ੍ਰਿਤ ਨੂੰ ਗਰਭ ਵਿੱਚ ਧਾਰਨ ਕਰਦਾ ਹਾਂ, ਇਸ ਲਈ ਮੈਨੂੰ ਸ਼੍ਰਗਰਭ ਕਹਿੰਦੇ ਹਨ। ਸੂਰਜ, ਚੰਦਰਮਾ ਤੇ ਅਗਨੀ ਦੀਆਂ ਕਿਰਨਾਂ ਮੇਰੇ ਪਾਸ ਹਨ। ਇਹਨਾਂ ਕੇਸਾਂ ਕਰਕੇ ਮੇਰਾ ਨਾਮ ਕੇਸ਼ਵ ਹੈ, ਹਰਸ਼ੀ ਕੇਸ਼ ਹੈ। ਪਾਪਾਂ ਨੂੰ ਹਰਨ ਕਰਕੇ ਮੇਰਾ ਨਾਮ ਹਰੀ ਹੈ। ਰਿਤੂ ਦਾ ਅਰਥ ਸਾਤ ਤੇ ਸਾਤ ਮੇਰਾ ਧਾਮ ਹੈ, ਇਸ ਲਈ ਲੋਕ ਮੈਨੂੰ ਰਿਤ ਧਾਮਾ ਕਹਿੰਦੇ ਹਨ। ਬਰਾਰ ਉਪਰ ਪ੍ਰਿਥਵੀ ਨੂੰ ਪ੍ਰਾਪਤ ਧਾਰਨ ਕਰਕੇ ਮੈਂ ਗੋਵਿੰਦ ਹਾਂ। ਮੈਂ ਨਿਰਾਕਾਰ ਰੂਪ ਵਿੱਚ ਸਾਰੇ ਜਗਤ ਨੂੰ ਵਿਆਪਤ ਕਰ ਰੱਖਿਆ ਹੈ, ਇਸ ਲਈ ਮੇਰਾ ਨਾਮ ਸ਼ਿਦਿਵਿਸ਼ਟ ਹੈ। ਭੂਤ ਪਿਛ ਤੇ ਵਰਤਮਾਨ ਕਿਸੇ ਕਾਲ ਵਿੱਚ ਵੀ ਮੈਂ ਜਨਮ ਨਹੀਂ ਲੈਂਦਾ, ਇਸ ਲਈ ਮੈਂ ਅੱਜ ਹਾਂ। ਮੈਂ ਸੱਤ ਤੇ ਸੱਤ ਸਭ ਦਾ ਆਸਰਾ ਹਾਂ, ਇਸ ਲਈ ਰਿਸ਼ੀ ਮੁਨੀ ਮੈਨੂੰ ਸੱਤ ਕਹਿ ਕੇ ਯਾਦ ਕਰਦੇ ਹਨ। ਪੰਜ ਰਾਤਰ ਆਦਿ ਵੈਸ਼ਨੂੰ ਕਾਂਤਰਾਂ ਵਿੱਚ ਮੇਰੇ ਸਰੂਪ ਦਾ ਗਿਆਨ ਹੁੰਦਾ ਹੈ, ਇਸ ਲਈ ਮੈਂ ਸ਼ਾਸ਼ਵਤ ਹਾਂ। ਪ੍ਰਿਥਵੀ, ਇਸ ਲਈ ਮੈਂ ਸਤਲੁਤ ਹਾਂ। ਪ੍ਰਿਥਵੀ ਦੇ ਆਕਾਸ਼ ਨੂੰ ਜਨਮ ਦੇਣ ਕਾਰਨ ਮੇਰਾ ਨਾਮ ਅਧੋਕਸ਼ਜ ਹੈ। ਕਿਰਤ, ਮੇਰੇ ਸੂਰ ਭੂਤ ਅਗਨੀ ਦੀਆਂ ਲਾਟਾਂ ਨੂੰ ਪ੍ਰਜਵਲਿਤ ਕਰਨ ਵਾਲਾ ਹੈ, ਇਸ ਲਈ ਮੈਂ ਗਿਰਦਾਚੀ ਹਾਂ। ਜੀਵਨ ਨੂੰ ਧਾਰਨ ਕਰਨ ਵਾਲੀਆਂ ਧਾਤੂਆਂ ਵਾਯੂ, ਪਿੱਤ ਤੇ ਕਫ ਹਨ, ਇਸ ਲਈ ਆਯੁਰਵੇਦ ਦੇ ਵਿਦਵਾਨ ਮੈਨੂੰ ਪਰਤਰ ਧਾਤੂ ਕਹਿੰਦੇ ਹਨ। ਆਦ ਰਹਿਤ, ਮੱਧ ਰਹਿਤ ਤੇ ਅਨੰਤ ਹੋਣ ਕਰਕੇ ਮੈਨੂੰ ਅਨਾਦੀ, ਅਮੱਧ ਤੇ ਅਨੰਤ ਵੀ ਕਹਿੰਦੇ ਹਨ। ਮੈਂ ਕੇਵਲ ਸ਼ੁੱਧ ਤੇ ਸੱਚੇ ਵਜਨ ਸੁਣਾਉਂਦਾ ਹਾਂ, ਇਸ ਲਈ ਭਗਤ ਜਨ ਮੈਨੂੰ ਸ਼ੁਚੀ ਸ਼ਰਵਾ ਕਹਿੰਦੇ ਹਨ। ਸਾਂਖ ਦਾ ਬਿਰੰਸ਼ ਮੈਂ ਹੀ ਹਾਂ। ਸਾਂਖ ਨੂੰ ਪ੍ਰਕਾਸ਼ ਵਿੱਚ ਲਿਆਉਣ ਵਾਲਾ ਆਦਿ ਪੁਰਸ਼ ਕਪਿਲ ਮੈਂ ਹੀ ਹਾਂ। ਮੈਂ ਹੀ ਹਿਰਨ ਕਰੋ ਤੇ ਮੈਂ ਹੀ ਵੇਦ ਹਾਂ। ਨਾਰ ਤੇ ਨਾਰਾਇਣ ਵੀ ਮੇਰਾ ਹੀ ਨਾਮ ਹੈ। ਪੂਰੂ ਕਾਲ ਵਿੱਚ ਧਰਮ ਦਾ ਪੁੱਤਰ ਹੋਣ ਕਰਕੇ ਮੇਰਾ ਨਾਮ ਧਰਮਜ ਹੈ। ਹੇ ਅਰਜਨ, ਮੇਰੇ ਅਨੇਕ ਨਾਮ ਹਨ, ਮੈਂ ਆਪ ਉਹਨਾਂ ਨਾਵਾਂ ਦਾ ਵਰਣਨ ਨਹੀਂ ਕਰ ਸਕਦਾ। ਇਸ ਨਾਮ ਰੂਪ ਮੇਰੀ ਸੰਸਾਰ ਦੀ ਉਤਪਤੀ ਮੇਰੇ ਤੋਂ ਹੀ ਹੁੰਦੀ ਹੈ। ਰਾਜਾ ਜਨਮੇਜੇ ਨੇ ਕਿਹਾ, ਰਗੀਸ਼ਵਰ, ਮੈਂ ਭਗਵਾਨ ਨਾਰਾਇਣ ਦੀ ਇਸ ਪਵਿੱਤਰ ਕਥਾ ਨੂੰ ਸੁਣ ਕੇ ਧੰਨ ਹੋ ਗਿਆ ਹਾਂ। ਮਹਾਤਮਾ ਜਾਣੇ ਕਹਿੰਦੇ ਹਨ ਕਿ ਨਾਰਾਇਣ ਦੀ ਕਥਾ ਸੁਣਨ ਨਾਲ ਜੋ ਫਲ ਮਿਲਦਾ ਹੈ ਉਹ ਸੰਪੂਰਨ ਆਸ਼ਰਮ ਦੇ ਦਰਸ਼ਨ ਕਰਨ ਤੇ ਸਮੂਹ ਤੀਰਥਾਂ ਇਸ਼ਨਾਨ ਕਰਨ ਨਾਲ ਨਹੀਂ ਮਿਲਦਾ। ਹੁਣ ਮੈਨੂੰ ਇਹ ਜਾਣਨ ਦੀ ਇੱਛਾ ਹੈ ਕਿ ਸਵੇਤ ਦੀਪ ਤੋਂ ਮੁੜ ਕੇ ਨਾਰਦ ਜੀ ਫਿਰ ਭਦਰਕਾਸ਼ਨ ਵਿੱਚ ਕਿਉਂ ਗਏ? ਉੱਥੇ ਪਹੁੰਚ ਕੇ ਉਹਨਾਂ ਨੇ ਭਗਵਾਨ ਨਰ ਨਾਰਾਇਣ ਨਾਲ ਕੀ ਵਾਰਤਾਲਾਪ ਕੀਤਾ? ਵੈਸ਼ਨੋ ਪੰਨ ਜੀ ਨੇ ਕਿਹਾ ਕਿ ਰਾਜਨ ਸਵੇਤ ਦੀਪ ਵਿੱਚੋਂ ਮੁੜ ਕੇ ਨਾਰਦ ਜੀ ਮੇਰੂ ਦੇ ਗੰਧ ਮੰਦਨ ਪਰਬਤ ਨੂੰ ਪਾਰ ਕਰਕੇ ਭਦਰਕਾ ਆਸ਼ਰਮ ਵਿੱਚ ਪਹੁੰਚੇ ਤੇ ਭਗਵਾਨ ਨਰ ਨਾਰਾਇਣ ਨੂੰ ਨਮਸਕਾਰ ਕੀਤੇ। ਭਗਵਾਨ ਨਰ ਤੇ ਨਾਰਾਇਣ ਨੇ ਵੀ ਨਾਰਦ ਜੀ ਨੂੰ ਸਵਾਗਤ ਤੇ ਸਤਿਕਾਰ ਕੀਤਾ ਤੇ ਪੁੱਛਿਆ ਕਿ ਹੇ ਦੇਵ ਰਿਸ਼ੀ, ਕੀ ਆਪਣੀ ਸਵੇਤ ਦੀਪ ਯਾਤਰਾ ਸਫਲ ਹੋਈ ਹੈ? ਕੀ ਆਪਨੇ ਸਾਡੇ ਦੋਹਾਂ ਦੇ ਮੂਲ ਸਰੂਪ ਦਾ ਦਰਸ਼ਨ ਕੀਤਾ ਹੈ? ਨਾਰਦ ਜੀ ਨੇ ਕਿਹਾ, ਭਗਵਾਨ, ਆਪ ਦੀ ਕਿਰਪਾ ਨਾਲ ਮੇਰੀ ਯਾਤਰਾ ਸਫਲ ਹੋਈ ਹੈ। ਮੈਂ ਆਪ ਦੇ ਮੂਲ ਸਰੂਪ ਨਾਸ਼ੀ ਪਰਮੇਸ਼ਰ ਦਰਸ਼ਨ ਕਰ ਲਿਆ ਹੈ। ਆਪ ਨੂੰ ਵੇਖ ਕੇ ਤਾਂ ਮੈਨੂੰ ਇਸ ਸਮੇਂ ਵੀ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਉਸੇ ਸਵੇਤ ਦੀਪ ਵਾਸੀ ਭਗਵਾਨ ਹਰੀ ਦਾ ਦਰਸ਼ਨ ਕਰ ਰਿਹਾ ਹਾਂ। ਹੁਣ ਮੈਂ ਭਗਵਾਨ ਹਰ ਦੀ ਆਗਿਆ ਨਾਲ ਫਿਰ ਇੱਥੇ ਆਇਆ ਹਾਂ। ਹੁਣ ਕਿਰਪਾ ਕਰਕੇ ਆਪ ਮੈਨੂੰ ਇਹ ਵਰਦਾਨ ਦਿਓ ਕਿ ਮੈਂ ਜੀਵਨ ਭਰ ਆਪ ਨੂੰ ਨਾ ਭੁੱਲਾਂ। ਤਦ ਭਗਵਾਨ ਨਾਰਾਇਣ ਨੇ ਨਾਰਦ ਜੀ ਨੂੰ ਨਾਰਾਇਣ ਮੰਤਰ ਜਪਣ ਦੀ ਆਗਿਆ ਦਿੱਤੀ। ਦੇਵ ਰਿਸ਼ੀ ਨਾਰਦ ਜੀ ਨਾਰਾਇਣ ਮੰਤਰ ਦਾ ਵਿਧੀ ਜਾਪ ਕਰਦੇ ਹੋਏ 1000 ਦਿਵ ਹਰਸ਼ਾਂ ਤੱਕ ਉੱਥੇ ਹੀ ਵਰਸ਼ਾਂ ਤੱਕ ਉੱਥੇ ਹੀ ਰਹੇ। ਉਹ ਹਰ ਰੋਜ਼ ਭਗਵਾਨ ਦਾ ਦਰਸ਼ਨ ਤੇ ਪੂਜਾ ਕਰਦੇ ਸਨ। 1000 ਸਾਲ ਸਮਾਪਤ ਹੋ ਜਾਣ ਤੇ ਨਾਰਦ ਜੀ ਆਪਣੇ ਆਸ਼ਰਮ ਨੂੰ ਵਾਪਸ ਚਲੇ ਗਏ ਤੇ ਭਗਵਾਨ ਨਾਰਾਇਣ ਫਿਰ ਆਪਣੀ ਤਪੱਸਿਆ ਵਿੱਚ ਲੀਨ ਹੋ ਗਏ। ਵੈਸ਼ਨੋ ਪੰਨ ਜੀ ਨੇ ਕਿਹਾ ਕਿ ਰਾਜਨ ਸ਼੍ਰੀ ਨਾਰਾਇਣ ਦਾ ਮਹਾਤਮ ਸੁਣਨ ਤੋਂ ਬਾਅਦ ਭੀਸ਼ਮ ਜੀ ਨੇ ਭਗਵਾਨ ਦੇ ਹੈ ਗਰੀਬ ਅਵਤਾਰ ਧਾਰਨ ਕਰਕੇ ਵੇਦਾਂ ਦਾ ਆਧਾਰ ਕਰਨ ਵਾਲੀ ਕਥਾ ਸੁਣਾਈ ਤੇ ਨਾਰਦ ਜੀ ਦੁਆਰਾ ਭਗਤੀ ਧਰਮ ਤੇ ਪ੍ਰਚਾਰ ਦਾ ਵਰਣਨ ਕੀਤਾ। ਅੰਤ ਵਿੱਚ ਸਭ ਧਰਮਾਂ ਦੇ ਉੱਤਮ ਸਵਾਸ਼ ਵਿਅਕਤੀ ਦੇ ਪਾਲਣ ਰੂਪ ਧਰਮ ਦਾ ਉਪਦੇਸ਼ ਕੀਤਾ। ਮਹਾਂਭਾਰਤ ਦਾ ਸ਼ਾਂਤੀ ਪਰਵ ਸਮਾਪਤ ਹੋਇਆ। ਸ੍ਰੀ ਮਹਾਂਭਾਰਤ ਅਨੁਸ਼ਾਸਨ ਪਰਵ ਭੀਸ਼ਮ ਪਿਤਾਮਹ ਜੀ ਦੇ ਅੰਤਿਮ ਵਚਨ। ਵੈਸ਼ਨ ਭਗਵਾਨ ਜੀ ਨੇ ਕਿਹਾ, ਹੇ ਰਾਜਨ, ਆਪ ਦੇ ਪੂਰਵ ਪਿਤਾਮਹ ਰਾਜਾ ਯੁਧਿਸ਼ਠਿਰ ਨੇ ਬਾਣ ਸਿਜਾ ਪਏ ਹੋਏ ਕੌਰਵ ਧਨੰਦਰ ਭੀਸ਼ਮ ਜੀ ਦੇ ਮੂੰਹ ਤੋਂ ਅਨੇਕਾਂ ਪੁਸ਼ਟ ਪ੍ਰਮਾਣਾਂ ਸਹਿਤ ਧਰਮ ਸੰਬੰਧੀ ਸ਼ਾਸਤਰੀ ਉਪਦੇਸ਼ ਸੁਣੇ, ਪਰ ਉਸ ਨੂੰ ਪੂਰਨ ਤ੍ਰਿਪਤੀ ਅਜੇ ਤੱਕ ਨਾ ਹੋਈ। ਯੁਧਿਸ਼ਠਿਰ ਜੀ ਨੇ ਕਿਹਾ, ਬਾਬਾ ਜੀ, ਆਪ ਨੇ ਮੈਨੂੰ ਧਰਮ ਦੇ ਅਨੇਕਾਂ ਸੂਖਮ ਵਿਚਾਰਾਂ ਸਿਧਾਂਤਾਂ ਉਪਦੇਸ਼ ਦਿੱਤਾ ਹੈ, ਪਰ ਅਜੇ ਤੱਕ ਮੇਰਾ ਮਨ ਸ਼ਾਂਤ ਨਹੀਂ ਹੋਇਆ। ਬਾਣਾਂ ਨਾਲ ਭਰੇ ਹੋਏ ਆਪ ਦੇ ਸਿਰ ਨੂੰ ਵੇਖ ਕੇ ਤੇ ਯੁੱਧ ਵਿੱਚ ਮਰੇ ਹੋਏ ਹੋਰ ਰਾਜਿਆਂ ਨੂੰ ਯਾਦ ਕਰਕੇ ਮੇਰਾ ਮਨ ਅਸ਼ਾਂਤ ਹੋ ਜਾਂਦਾ ਹੈ। ਮੈਂ ਇਸ ਪੀੜਾ ਨਾਲ ਇੰਨਾ ਦੁਖੀ ਹਾਂ ਕਿ ਇਸ ਸੰਸਾਰ ਵਿੱਚ ਮੇਰੇ ਵਰਗਾ ਹੋਰ ਕੋਈ ਦੁਖੀ ਨਹੀਂ। ਜਦੋਂ ਮੈਨੂੰ ਆਪਣੇ ਇਸ ਕਿਰਨਤ ਕਰਨ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਆਪਣੇ ਪ੍ਰਲੋਕ ਦੇ ਸੰਬੰਧ ਵਿੱਚ ਵੀ ਬੜੀ ਚਿੰਤਾ ਹੋ ਜਾਂਦੀ ਹੈ। ਇਹ ਤਾਂ ਹੈ, ਹੁਣ ਆਪ ਕਿਰਪਾ ਕਰਕੇ ਮੈਨੂੰ ਅਜਿਹਾ ਉਪਦੇਸ਼ ਦਿਓ ਜਿਸ ਕਰਕੇ ਮੈਂ ਪ੍ਰਲੋਕ ਵਿੱਚ ਇਹਨਾਂ ਪਾਪਾਂ ਤੋਂ ਛੁਟਕਾਰਾ ਪਾ ਸਕਾਂ। ਇਹ ਸੁਣ ਕੇ ਭੀਸ਼ਮੀ ਨੇ ਕਿਹਾ, ਬੇਟਾ, ਤੂੰ ਤੇ ਹੋਰ ਸਭ ਪ੍ਰਾਣੀ ਸਦਾ ਆਦੇਸ਼ ਈਸ਼ਵਰ ਦੇ ਅਧੀਨ ਹੋਏ ਚੇਸ਼ਟਾਵਾਂ ਕਰ ਰਹੇ ਹਨ। ਸੰਸਾਰ ਦੀ ਹਰ ਕਿਰਿਆ ਅਵਿਆਗਤ ਦੀ ਪ੍ਰੇਰਨਾ ਨਾਲ ਹੋ ਰਹੀ ਹੈ। ਮਰਨ ਵਾਲਾ ਤੇ ਮਾਰਨ ਵਾਲਾ ਦੋਵੇਂ ਹੀ ਪਰਤੰਤਰ ਹੋਏ ਆਪੋ ਆਪਣੇ ਕਾਰਜ ਨੂੰ ਕਰ ਰਹੇ ਹਨ। ਜੇ ਤੂੰ ਆਪਣੇ ਦੁਆਰਾ ਕੀਤੇ ਗਏ ਕਰਮਾਂ ਦਾ ਕਰਤਾ ਆਪਣੇ ਆਪ ਨੂੰ ਮੰਨੇ ਤਾਂ ਵੀ ਇਹਨਾਂ ਕਰਮਾਂ ਨੂੰ ਪਰਮਾਤਮਾ ਦੀ ਮਾਇਆ ਹੀ ਕਰ ਰਹੀ ਹੈ ਤੇ ਜੇ ਇਹਨਾਂ ਸਭ ਕਿਰਿਆਵਾਂ ਨੂੰ ਉਹ ਅਵਿਆਗ ਦੁਆਰਾ ਹੋਈਆਂ ਸਮਝੋ ਤਦ ਉਸ ਦਸ਼ਾ ਵਿੱਚ ਉਹ ਕਰਨ ਵਾਲਾ ਹੈ। ਫਿਰ ਤੂੰ ਕਿਉਂ ਵਿਅਰਥੀ ਹੈ? ਤਾਂ ਭਾਵ ਨਾਲ ਪ੍ਰੇਰਿਤ ਹੋਇਆ ਆਪਣੇ ਆਪ ਨੂੰ ਕਰਤਾ ਧਰਤਾ ਸਮਝ ਰਿਹਾ ਹੈ ਅਤੇ ਜੇ ਤੂੰ ਆਪਣੇ ਆਪ ਨੂੰ ਕਰਤਾ ਸਮਝ ਰਿਹਾ ਹਾਂ ਤਾਂ ਉਸਦਾ ਫਲ ਵੀ ਭੋਗ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਯੁਧਿਸ਼ਠਿਰ ਨੂੰ ਅਨੇਕਾਂ ਵਰਤ ਉਪਵਾਸ ਕਰਨ ਜੋ ਕੰਮਾਂ ਦਾ ਉਪਦੇਸ਼ ਦਿੱਤਾ। ਰਾਜਾ ਧਰਮ ਆਪਸ ਧਰਮ ਅਤੇ ਮੋਕਸ਼ ਧਰਮ ਆਦਿ ਦੇ ਸਿਧਾਂਤਾਂ ਦਾ ਗਿਆਨ ਉਸਨੂੰ ਕਰਾਇਆ। ਮੰਤਰ ਦੇਸ਼ਟਾ ਮੁਨੀਆਂ ਦੁਆਰਾ ਵਰਣਿਤ ਅਚਿੰਤ ਪ੍ਰਭਾਵ ਵਾਲੇ ਭਗਵਾਨ ਵਿਸ਼ਨੂੰ ਦੇ ਸਹਸਤਰ ਨਾਮਾਂ ਦਾ ਗੁਣਾਨੁਵਾਦ ਕੀਤਾ ਤੇ ਕਿਹਾ, ਬੇਟਾ ਹੁਣ ਮੇਰਾ ਵੱਲ, ਮੇਰੇ ਕੰਨ, ਮੇਰਾ ਮਨ ਤੇ ਮੇਰੇ ਨੇਤਰ ਸਿਥਲ ਹੋ ਰਹੇ ਹਨ। ਉਹਨੇ ਪ੍ਰਤੀਤ ਹੋ ਰਿਹਾ ਕਿ ਹੁਣ ਮੇਰੇ ਪ੍ਰਾਣ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ। ਮੈਂ ਆਪਣੇ ਗਿਆਨ ਵਾਕੇ ਯੋਗਤਾ ਅਨੁਸਾਰ ਤੈਨੂੰ ਸ਼ੋਕ ਤੋਂ ਮੁਕਤ ਕਰਨ ਲਈ ਉਪਦੇਸ਼ ਦਿੱਤਾ ਹੈ। ਹੁਣ ਜੇ ਕੋਈ ਹੋਰ ਸਾਰੀ ਗੱਲ ਪੁੱਛਣੀ ਹੋਵੇ ਤਾਂ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੋਂ ਪੁੱਛ ਲਈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਵਾਸਤਵਿਕ ਸਰੂਪ ਤੇ ਪ੍ਰਾਥਮਿਕ ਵੱਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਅਪਰਮੇਯ ਹਨ, ਇਸ ਲਈ ਤੇਰੇ ਸਾਰੇ ਸ਼ੰਕੇ ਉਹ ਵੀ ਨਿਵਿਰਤ ਹੋ ਜਾਣਗੇ। ਨਿਵਿਰਤ ਸਾਰੇ ਸ਼ੰਕੇ ਵੀ ਉਹ ਨਿਵਿਰਤ ਕਰਨਗੇ। ਇਸ ਕਰਕੇ ਭੀਸ਼ਮ ਜੀ ਨੇ ਕ੍ਰਿਸ਼ਨ ਜੀ ਦੀ ਮਹਿਮਾ ਦਾ ਵਰਣਨ ਕੀਤਾ। ਇਸ ਤੋਂ ਬਾਅਦ ਯੁਧਿਸ਼ਠਿਰ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਅਨੇਕਾਂ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਸ਼੍ਰੀ ਕ੍ਰਿਸ਼ਨ ਜੀ ਨੇ ਬੜੇ ਸੁੰਦਰ ਢੰਗ ਨਾਲ ਦਿੱਤੇ। ਭਗਵਾਨ ਦੀਆਂ ਗਿਆਨ ਯੁਗਤੀਆਂ ਸੁਣ ਕੇ ਯੁਧਿਸ਼ਠਿਰ ਬਹੁਤ ਸੰਤੁਸ਼ਟ ਹੋਇਆ। ਉਸ ਨੇ ਪ੍ਰਸੰਨ ਹੋ ਕੇ ਕ੍ਰਿਸ਼ਨ ਜੀ ਦੇ ਉਪਦੇਸ਼ ਨੂੰ ਸਮਾਪਤ ਹੋ ਜਾਣ ਤੇ ਯੁਧਿਸ਼ਠਿਰ ਨੇ ਫਿਰ ਪਿਤਾਮੇ ਨੂੰ ਕੁਝ ਪ੍ਰਸ਼ਨ ਕੀਤੇ। ਭੀਸ਼ਮ ਜੀ ਨੇ ਅੰਤਿਮ ਵਾਰ ਉਸ ਨੂੰ ਬੜੇ ਮਧੁਰ ਸ਼ਬਦਾਂ ਵਿੱਚ ਗਿਆਨ ਉਪਦੇਸ਼ ਦਿੱਤਾ ਤੇ ਫਿਰ ਚੁੱਪ ਹੋ ਗਏ। ਉਸ ਵੇਲੇ ਤੋਂ ਹਾਜ਼ਰ ਸੱਜਣ ਚੁੱਪ ਚਾਪ ਖੜੇ ਹੋ ਕੇ ਭੀਸ਼ਮ ਜੀ ਵੱਲ ਵੇਖਣ ਲੱਗ ਪਏ। ਤਦ ਵਿਆਸ ਜੀ ਨੇ ਭੀਸ਼ਮ ਜੀ ਨੂੰ ਕਿਹਾ, ਹੇ ਪੁਰਸ਼ਵਰ, ਆਪ ਦੇ ਉਪਦੇਸ਼ ਸੁਣ ਕੇ ਮਹਾਰਾਜ ਯੁਧਿਸ਼ਠਿਰ ਦੇ ਸਭ ਸ਼ੋਕ ਨਿਵਰਤ ਹੋ ਗਏ ਹਨ। ਇਸ ਲਈ ਆਪ ਇਸ ਨੂੰ ਹੱਥ ਨਾ ਪੁਰ ਜਾਣ ਦੀ ਆਗਿਆ ਦਿਓ। ਭੀਸ਼ਮ ਜੀ ਨੇ ਕਿਹਾ, ਹੇ ਰਾਜਨ, ਹੁਣ ਤੂੰ ਆਪਣੀ ਮਾਨਸਿਕ ਚਿੰਤਾ ਤਿਆਗ ਕੇ ਹਸਤਨਾਪੁਰ ਨੂੰ ਜਾਂ ਛਤਰੀ ਧਰਮ ਦਾ ਪਾਲਣ ਕਰਦਿਆਂ ਹੋਇਆਂ ਦੇਵਤਿਆਂ ਦੀ ਪੂਜਾ ਤੇ ਪਿਤਰਾਂ ਦਾ ਤਰਪਣ ਕਰੋ। ਰਾਜੇ ਦੇ ਕਰਨ ਯੋਗ ਜਗ ਕਰੋ ਤੇ ਕਲਿਆਣ ਨੂੰ ਪ੍ਰਾਪਤ ਕਰੋ। ਇਹ ਤਾਤ ਪਰਜਾ ਨੂੰ ਪ੍ਰਸੰਨ ਰੱਖਣਾ, ਮੰਤਰੀਆਂ, ਸੈਨਾਪਤੀਆਂ ਦੇ ਹੋਰ ਸਹਾਇਕਾਂ ਦਾ ਜਥਾ ਯੋਗ ਆਦਰ ਸਤਿਕਾਰ ਕਰਨਾ। ਹੁਣ ਸੂਰਜ ਭਗਵਾਨ ਦੇ ਉਤਰਾਇਣ ਹੋਣ ਤੇ ਮੇਰੇ ਕੋਲ ਆਉਣਾ। ਮਹਾਰਾਜ ਯੁਧਿਸ਼ਠਿਰ ਭੀਸ਼ਮਾਂ ਜੀ ਦੀ ਆਗਿਆ ਮੰਨ ਕੇ ਆਪਣੇ ਸੱਜਣਾਂ ਮਿੱਤਰਾਂ ਦੇ ਸੰਬੰਧੀਆਂ ਨੂੰ ਆਪਣੇ ਨਾਲ ਲੈ ਕੇ ਹਸਤਨਾਪੁਰ ਵੱਲ ਤੁਰ ਪਏ। ਭੀਸ਼ਮਕਾਮੇ ਦੀ ਬੈਕੁੰਠ ਯਾਤਰਾ। ਬੈਸ਼ਮਬਾਣ ਜੀ ਕਹਿੰਦੇ ਹਨ ਕਿ ਰਾਜਨ ਹਸਤਨਾਪੁਰ ਵਿੱਚ ਪਹੁੰਚ ਕੇ ਮਹਾਰਾਜ ਯੁਧਿਸ਼ਠਿਰ ਨੇ ਰਾਜ ਪ੍ਰਬੰਧ ਸੰਭਾਲਿਆ। ਸਭ ਅਧਿਕਾਰੀਆਂ ਨੂੰ ਆਪਣੇ ਆਪਣੇ ਪਦਾਂ ਤੇ ਨਿਯਤ ਕਰਕੇ ਉਹਨਾਂ ਨੂੰ ਉਹਨਾਂ ਦੇ ਕੰਮ ਸੌਂਪੇ। ਯੁੱਧ ਵਿੱਚ ਮਰ ਚੁੱਕੇ ਯੋਧਿਆਂ ਦੀਆਂ ਇਸਤਰੀਆਂ ਦੇ ਬੱਚਿਆਂ ਦੇ ਜੀਵਨ ਨਿਰਵਾਹ ਦਾ ਪ੍ਰਬੰਧ ਕਰਕੇ ਸਭ ਦੀ ਸੰਭਾਲ ਕੀਤੀ। ਇਸ ਤਰ੍ਹਾਂ ਰਾਜ ਪ੍ਰਬੰਧ ਤੇ ਗ੍ਰਹਿ ਪ੍ਰਬੰਧ ਤੋਂ ਨਿਸ਼ਚਿੰਤ ਹੋ ਕੇ ਸੂਰਜ ਨਾਰਾਇਣ ਦੇ ਉਤਰਾਇਣ ਵਿੱਚ ਆਉਣ ਤੇ ਯੁਧਿਸ਼ਠਿਰ ਨੇ ਪਿਤਾਮੇ ਦੀ ਅੰਤਿਮ ਕਿਰਿਆ ਕਰਨ ਲਈ ਸਭ ਸਮੱਗਰੀ ਇਕੱਠੀ ਕਰਕੇ ਜਗ ਕਰਨ ਵਾਲੇ ਬ੍ਰਾਹਮਣਾਂ ਨੂੰ ਨਾਲ ਲੈ ਕੇ ਸਭ ਪਰਿਵਾਰ ਨੂੰ ਕੁਨਵੀਸ਼ ਕੁਰਕਸ਼ੇਤਰ ਵੱਲ ਕੂਚ ਕੀਤਾ। ਯੁਧਿਸ਼ਠਿਰ ਦੇ ਨਾਲ ਮਹਾਰਾਜਾ ਧਰਤਰਾਸ਼ਟਰ, ਰਾਣੀ ਗੰਧਾਰੀ, ਮਾਤਾ ਕੁੰਤੀ, ਸ੍ਰੀ ਕ੍ਰਿਸ਼ਨ ਜੀ, ਬਿਦਰ, ਸੰਜੈ ਤੇ ਸਾਤਕੀ ਆਦਿ ਰਥਾਂ ਦੇ ਵੈਸ਼ਨੋ ਨਗਰ ਤੋਂ ਬਾਹਰ ਨਿਕਲ ਕੇ ਠੀਕ ਸਮੇਂ ਸਿਰ ਸਾਰੇ ਭੀਸ਼ਮ ਜੀ ਕੋਲ ਪਹੁੰਚ ਗਏ। ਉਸ ਸਮੇਂ ਉੱਥੇ ਸ੍ਰੀ ਵਿਆਸ ਜੀ, ਦੇਵ ਰਿਸ਼ੀ ਨਾਰਦ ਜੀ, ਦੇਵਲ ਤੇ ਹੋਰ ਰਾਜੇ ਬੈਠੇ ਹੋਏ ਸਨ। ਮਹਾਰਾਜ ਯੁਧਿਸ਼ਠਿਰ ਨੇ ਸਭ ਰਿਸ਼ੀਆਂ ਮੁਨੀਆਂ ਤੇ ਭੀਸ਼ਮ ਨੂੰ ਨਮਸਕਾਰ ਕੀਤੀ ਤੇ ਪਿਤਾ ਪਿਤਾਮਾ ਦੇ ਕੋਲ ਜਾ ਕੇ ਬੋਲਿਆ, ਬਾਬਾ ਜੀ, ਮੈਂ ਯੁਧਿਸ਼ਠਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਮੈਨੂੰ ਹੁਕਮ ਕਰੋ ਕਿ ਮੈਂ ਆਪਦੀ ਕੀ ਸੇਵਾ ਕਰਾਂ। ਦੇਖੋ, ਆਪ ਦੇ ਪੁੱਤਰ ਮਹਾਰਾਜ ਧਰਤਰਾਸ਼ਟਰ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਮਹਾਤਮਾ ਪਿਤਰ ਤੇ ਹੋਰ ਸਭ ਸੰਬੰਧੀ ਆਪਦੀ ਸੇਵਾ ਚ ਹਾਜ਼ਰ ਹਨ। ਇੱਕ ਵਾਰੀ ਨੇਤਰ ਖੋਲ ਕੇ ਸਭ ਵੱਲ ਦੇਖੋ। ਇਹ ਸਾਰੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਚਾਹਵਾਨ ਹਨ। ਆਪ ਜੀ ਦੀ ਆਗਿਆ ਅਨੁਸਾਰ ਸਭ ਲੋੜ ਵਾਲੀ ਸਮੱਗਰੀ ਆ ਚੁੱਕੀ ਹੈ। ਹੁਣ ਉਚਿਤ ਸਮੇਂ ਵੀ ਆਗਿਆ ਕਰੋ। ਇਹ ਕਹਿ ਕੇ ਯੁਧਿਸ਼ਠਿਰ ਚੁੱਪ ਹੋ ਗਿਆ। ਤਦ ਪਿਤਾਮੇ ਨੇ ਅੱਖਾਂ ਖੋਲ ਕੇ ਆਪਣੇ ਸੁਹਿਰਦ ਸੱਜਣਾਂ ਨੂੰ ਵੇਖਿਆ ਤੇ ਬੜੇ ਸਨੇਹ ਭਰੇ ਸ਼ਬਦਾਂ ਵਿੱਚ ਯੁਧਿਸ਼ਠਿਰ ਨੂੰ ਕਿਹਾ, ਬੇਟਾ, ਤੂੰ ਠੀਕ ਸਮੇਂ ਸਿਰ ਆ ਗਿਆ ਹੈ। ਇਹ ਕੰਮ ਤੂੰ ਬੜਾ ਚੰਗਾ ਕੀਤਾ। ਭਗਵਾਨ ਸੂਰਜ ਹੁਣ ਉਤਰਾਇਣ ਵਿੱਚ ਆ ਗਏ ਹਨ ਤੇ ਮੈਂ ਵੀ ਇਸ ਤਿੱਖੇ ਬਾਣਾਂ ਦੀ ਸੇਜਾ ਦੇ ਪਿਆ ਪਿਆ ਤੰਗ ਆ ਗਿਆ ਹਾਂ। ਅੱਜ ਮੈਨੂੰ ਇਸ ਸੇਜਾ ਤੇ ਪਿਆ 98 ਦਿਨ ਬਤੀਤ ਹੋ ਗਏ। ਇਹ ਸਮਾਂ ਬੜੀ ਕਠਿਨਾਈ ਨਾਲ ਗੁਜ਼ਾਰਿਆ ਹੈ। ਇਸ ਤੋਂ ਪਿੱਛੋਂ ਪਿਤਾਮਾ ਨੇ ਰਾਜਾ ਧਰਤਰਾਸ਼ਟਰ ਵੇਖਿਆ ਤੇ ਕਿਹਾ, ਪਿਆਰੇ ਪੁੱਤਰ, ਇਸ ਸਮੇਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੂੰ ਇਸ ਮਹਾਜਨ ਸੰਘਾਰ ਪੈਪੁਰ ਨਾਸ਼ ਦੇ ਅਨਿਆਇ ਦੀ ਹਾਰ ਤੋਂ ਬਹੁਤ ਕੁਝ ਸਿੱਖਿਆ ਲਈ ਹੋਵੇਗੀ, ਕਿਉਂਕਿ ਸਭ ਘਟਨਾਵਾਂ ਗਿਆਨਵਾਨ ਮਨੁੱਖ ਨੂੰ ਸੱਤ ਦਾ ਵਿਵੇਕ ਕਰਾਉਂਦੀਆਂ ਹਨ। ਹੁਣ ਚੰਗੀ ਤਰ੍ਹਾਂ ਸਮਝ ਗਿਆ ਹੋਵੇਗਾ ਕਿ ਹੋਣ ਵਾਲੀ ਘਟਨਾ ਨੂੰ ਟਾਲਣ ਦੀ ਕਿਸੇ ਵੀ ਸ਼ਕਤੀ ਨਹੀਂ ਹੁੰਦੀ। ਤੂੰ ਤਾਂ ਅਨੇਕਾਂ ਵਿਦਵਾਨ ਬ੍ਰਾਹਮਣਾਂ ਦਾ ਸਤਸੰਗ ਕੀਤਾ ਹੈ ਅਤੇ ਸ਼ਾਸਤਰ ਨੂੰ ਪੜ੍ਹਿਆ ਹੈ, ਇਸ ਲਈ ਧਰਮ ਤੇ ਗੂੜ ਤੱਤਾਂ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੈ। ਤੂੰ ਇਸ ਤੱਤ ਨੂੰ ਵੀ ਸਮਝ ਗਿਆ ਹੋਵੇਗਾ ਕਿ ਧਰਮ ਦੀ ਸਦਾ ਜਿੱਤ ਹੁੰਦੀ ਹੈ ਤੇ ਧਰਮ ਦਾ ਆਸਰਾ ਲੈਣ ਵਾਲਾ ਅਵਸ਼ ਨਾਸ ਹੋ ਜਾਂਦਾ ਹੈ। ਇਸ ਲਈ ਤੈਨੂੰ ਆਪਣੇ ਦੁਸ਼ਟ ਆਤਮਾ ਧਰਮੀ ਤੀਰ ਖਲੂ ਪੁੱਤਰਾਂ ਦੀ ਮੌਤ ਦਾ ਸ਼ੋਕ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਬੁਰੇ ਕਰਮਾਂ ਕਰਕੇ ਨਾਸ ਹੋਏ ਹਨ। ਪਾਂਡੂ ਜਿਹੇ ਬਚਨ ਪਾਂਡੂ ਦੇ ਪੁੱਤਰ ਹਨ, ਉਹ ਜਿਹੇ ਤੇਰੇ ਵੀ ਹਨ। ਇਹ ਹਮੇਸ਼ਾ ਬਜ਼ੁਰਗਾਂ ਦੀ ਸੇਵਾ ਤੇ ਰੱਖਿਆ ਕਰਨ ਵਾਲੇ ਹਨ। ਖਾਸ ਕਰਕੇ ਯੁਧਿਸ਼ਠਿਰ ਦਾ ਸੁਭਾਅ ਬਹੁਤ ਕੋਮਲ ਹੈ, ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਪ ਦੀ ਜ਼ਿੰਦਗੀ ਭਰ ਸੇਵਾ ਕਰਨਗੇ। ਤੂੰ ਵੀ ਇਹਨਾਂ ਦੀ ਪੁੱਤਰਾਂ ਨੂੰ ਸੰਭਾਲ ਕਰੀ। ਇਸ ਤੋਂ ਬਾਅਦ ਗੰਗਾ ਨੰਦਨ ਭੀਸ਼ਮ ਜੀ ਨੇ ਬੜੀ ਪ੍ਰੇਮ ਭਰੀ ਚਤਵਨ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੱਲ ਵੇਖਿਆ ਅਤੇ ਬੜੇ ਸਨੇਹ ਭਰੇ ਵਿਕਲਤ ਸੁਰ ਵਿੱਚ ਬੋਲੇ, ਹੇ ਨਾਰਾਇਣ, ਰਿਸ਼ੀ ਮੁਨੀ ਕੇਵਲ ਇਸ ਗੱਲ ਲਈ ਅਨੇਕਾਂ ਯਤਨ ਕਰਦੇ ਰਹਿੰਦੇ ਹਨ ਕਿ ਅੰਤ ਸਮੇਂ ਉਹਨਾਂ ਨੂੰ ਆਪ ਜੀ ਦਾ ਨਾਮ ਯਾਦ ਰਹੇ, ਪਰ ਮੇਰੇ ਕਿੱਡੇ ਉੱਤਮ ਭਾਵ ਹਨ ਕਿ ਆਪ ਸਾਖਿਆਤ ਸਨਾਤਨ ਪਰਮਾਤਮਾ ਮੈਨੂੰ ਅੰਤ ਸਮੇਂ ਦਰਸ਼ਨ ਦੇ ਰਹੇ ਹੋ। ਹੇ ਅਚੁੱਤ, ਆਪ ਦੇਵਤਿਆਂ ਦੇ ਸ਼੍ਰੋਮਣੀ ਦੇਵਤਾ ਹੋ, ਵਾਸੂਦੇਵ, ਬ੍ਰੰਸ਼, ਹਿਰਨਗਰ ਤੇ ਅਦੋ ਫਸਜ ਵੀ ਆਪ ਹੀ ਹੋ ਤੇ ਬਰਾ ਰੂਪ ਧਾਰਨ ਕਰਕੇ ਪ੍ਰਿਥਵੀ ਦਾ ਆਧਾਰ ਕਰਨ ਵਾਲੇ, ਹੈ ਗਰੀਬ ਅਵਤਾਰ ਲੈ ਕੇ ਵੇਦਾਂ ਦੀ ਰੱਖਿਆ ਕਰਨ ਵਾਲੇ ਪ੍ਰਭੂ, ਇਹਨਾਂ ਸ਼ਰਨਾਗਤ ਪਾਂਡੂ ਪੁੱਤਰਾਂ ਦੀ ਵੀ ਰੱਖਿਆ ਕਰਨੀ, ਸੰਖ ਚੱਕਰ ਗਦਾ ਦੇ ਪਰਮ ਧਾਰਨ ਕਰਨ ਵਾਲੇ ਵਿਸ਼ਨੂੰ ਤੇ ਚਿਰਕਾਲ ਤੱਕ ਬੱਦਰਕਾ ਆਸ਼ਰਮ ਤਪੱਸਿਆ ਕਰਨ ਵਾਲੇ ਨਾਰ ਨਾਰਾਇਣ ਆਪ ਹੀ ਹੋਏ ਭਗਵਾਨ, ਹੁਣ ਮੈਨੂੰ ਇਸ ਸਰੀਰ ਦੇ ਤਿਆਗਣ ਦੀ ਆਗਿਆ ਦਿਓ, ਜਿਸ ਕਰਕੇ ਮੈਂ ਪਰਮ ਗਤੀ ਨੂੰ ਪ੍ਰਾਪਤ ਕਰ ਸਕਾਂ। ਤਦ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਹੇ ਮਹਾਤਮਨ, ਹੇ ਮ੍ਰਿਤੂ ਨੂੰ ਵੀ ਆਪਣੇ ਵਸ ਵਿੱਚ ਕਰਨ ਵਾਲੇ ਕਾਲ ਵਜਈ, ਹੇ ਨਿਸ਼ਪਾਪ, ਆਪ ਆਪਣੇ ਤਪੋ ਵੱਲ ਨਾਲ ਵਸ ਲੋਕ ਨੂੰ ਪਧਾਰੋ, ਮੈਂ ਆਪ ਨੂੰ ਉਸ ਲੋਕ ਵਿੱਚ ਜਾਣ ਦੀ ਪ੍ਰਸੰਨਤਾ ਨਾਲ ਆਗਿਆ ਦਿੰਦਾ ਹਾਂ। ਇਸ ਤੋਂ ਬਾਅਦ ਭੀਸ਼ਮ ਜੀ ਨੇ ਆਪਣੇ ਚੌਵੀਂ ਪਾਸੀ ਕੜੇ ਕੁਟੰਬੀਆਂ, ਰਾਜਿਆਂ, ਰਿਸ਼ੀਆਂ, ਮੁਨੀਆਂ ਤੇ ਬ੍ਰਾਹਮਣਾਂ ਨੂੰ ਨਮਸਕਾਰ ਕੀਤੀ ਤੇ ਉਹਨਾਂ ਤੋਂ ਪ੍ਰਲੋਕ ਯਾਤਰਾ ਦੀ ਆਗਿਆ ਮੰਗੀ। ਭੀਸ਼ਮ ਜੀ ਨੇ ਧਰਤਰਾਸ਼ਟਰ ਤੇ ਯੁਧਿਸ਼ਠਿਰ ਆਦਿ ਨੂੰ ਧਰਮ ਪੂਰਵਕ ਰਾਜ ਕਰਨ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਹੇ ਸਿਹਰਦੋ, ਤੁਸੀਂ ਸਦਾ ਸੱਤ ਧਰਮ ਦਾ ਪਾਲਣ ਕਰਨਾ, ਸੱਚ ਬੋਲਣਾ, ਸੱਤ ਕਰਮ ਕਰਨੇ, ਕਿਉਂਕਿ ਸੱਚ ਹੀ ਸਭ ਤੋਂ ਵੱਡਾ ਬਲ ਹੈ। ਆਪਣੀ ਪਰਜਾ, ਪਰਿਵਾਰ ਤੇ ਸੇਵਕਾਂ ਨਾਲ ਕੋਮਲਤਾ ਦਾ ਵਰਤਾਓ ਕਰਨਾ, ਵਿਦਵਾਨਾਂ, ਆਚਾਰਿਆਂ ਤੇ ਰਿਤੂਆਂ ਦੀ ਪੂਜਾ ਕਰਨਾ, ਹਮੇਸ਼ਾ ਧਰਮਨਿਸ਼ ਤੇ ਤਪਸਵੀ ਬਣ ਦਾ ਯਤਨ ਕਰਨਾ, ਧਰਮੀ ਰਾਜਿਆਂ ਦੇ ਰਾਜ ਵਿੱਚ ਮੇਘ ਸਮੇਂ ਸਿਰ ਵਰਸ਼ਾ ਕਰਦੇ ਹਨ, ਪ੍ਰਿਥਵੀ ਵਿੱਚ ਅੰਨ ਦੀ ਉਪਜ ਵਧੇਰੇ ਹੁੰਦੀ ਹੈ, ਪਰਜਾ ਸਦਾ ਸੁਖੀ ਤੇ ਪ੍ਰਸੰਨ ਰਹਿੰਦੀ ਹੈ, ਕੁਦਰਤੀ ਆਫਤਾਂ ਤੋਂ ਬਚਾ ਰਹਿੰਦਾ ਹੈ, ਜਿਸ ਤਰ੍ਹਾਂ ਬਾਲਕ ਮਾਤਾ ਦੀ ਗੋਦ ਵਿੱਚ ਨਿਸ਼ਚੰਤ ਤੇ ਨਿਰਭੈ ਰਹਿ ਕੇ ਨੀਂਦਾ ਆਨੰਦ ਲੈਂਦਾ ਹੈ, ਇਸੇ ਤਰ੍ਹਾਂ ਧਾਰਮਿਕ ਰਾਜਾ ਦੀ ਰੱਖਿਆ ਵਿੱਚ ਪਰਜਾ ਸੰਤੋਖ ਨਾਲ ਜੀਵਨ ਨਿਰਵਾਹ ਕਰਦੀ ਹੈ। ਇੰਨਾ ਕੁਛ ਕਹਿ ਕੇ ਭੀਸ਼ਮ ਜੀ ਸ਼ਾਂਤ ਹੋ ਗਏ। ਵੈਸ਼ਨ ਪਾਨ ਜੀ ਕਹਿੰਦੇ ਹਨ ਕਿ ਇਹ ਰਾਜਨ ਆਪਣੇ ਪੁੱਤਰਾਂ ਤੇ ਪੋਤਰਿਆਂ ਨੂੰ ਇਸ ਪ੍ਰਕਾਰ ਦਾ ਉਪਦੇਸ਼ ਦੇ ਕੇ ਪਤਾਮੇ ਬਿਲਕੁਲ ਸ਼ਾਂਤ ਹੋ ਗਏ। ਯੋਗ ਕਿਰਿਆਵਾਂ ਦੁਆਰਾ ਹੌਲੀ ਹੌਲੀ ਉਹ ਆਪਣੇ ਪ੍ਰਾਣਾਂ ਨੂੰ ਬ੍ਰਹਮ ਨੰਦਨ ਵੱਲ ਲਿਜਾਣ ਲੱਗੇ। ਉਸ ਸਮੇਂ ਪ੍ਰਾਣ ਜਿਸ ਜਿਸ ਅੰਗ ਨੂੰ ਤਿਆਗੀ ਜਾ ਰਹੇ ਸਨ, ਉਸ ਅੰਗ ਦੇ ਜ਼ਖਮ ਵੀ ਬਿਲਕੁਲ ਠੀਕ ਹੁੰਦੇ ਜਾਂਦੇ ਸਨ। ਇਸ ਤਰ੍ਹਾਂ ਭੀਸ਼ਮ ਜੀ ਦਾ ਸਾਰਾ ਸਰੀਰ ਥੋੜੇ ਸਮੇਂ ਵਿੱਚ ਹੀ ਜ਼ਖਮਾਂ ਤੋਂ ਸਾਫ਼ ਹੋ ਗਿਆ। ਉਹਨਾਂ ਦਾ ਪ੍ਰਾਣ ਬ੍ਰਹਿਮੰਡ ਨੂੰ ਭੇਦ ਕੇ ਆਕਾਸ਼ ਨੂੰ ਚਲਾ ਗਿਆ ਤੇ ਉਲਕਾ ਵਾਂਗ ਚਮਕ ਕੇ ਖਿੰਨ ਭਰ ਵਿੱਚ ਬਲੀਨ ਹੋ ਗਿਆ। ਉਸ ਸਮੇਂ ਆਕਾਸ਼ ਤੋਂ ਕੁਛ ਵਰਸ਼ਾ ਹੋਣ ਲੱਗੀ। ਦੇਵਤੇ, ਰਿਸ਼ੀ ਮੁਨੀ, ਸਿੱਧ, ਚਾਰਣ ਤੇ ਗੰਧਰਵ ਭੀਸ਼ਮ ਜੀ ਦਾ ਸਵਾਗਤ ਕਰਨ ਲੱਗੇ। ਇਸ ਪ੍ਰਕਾਰ ਪਾਂਡੂ ਕੁਲ ਕੰਬਲ ਨੂੰ ਖਿੜਿਆ ਰੱਖਣ ਵਾਲਾ ਭੀਸ਼ਮ ਰੂਪੀ ਸੂਰਜ ਸਦਾ ਲਈ ਅਸਤ ਹੋ ਗਿਆ। ਇਸ ਤੋਂ ਬਾਅਦ ਯੁਧਿਸ਼ਠਿਰ ਤੇ ਧਰਿਸ਼ਟ ਤੇ ਪਿਤਰ ਆਦਿ ਨੇ ਚੰਦਨ ਦੀ ਜਗ੍ਹਾ ਨਾਲ ਬੜੇ ਸਨਮਾਨ ਨਾਲ ਭੀਸ਼ਮ ਜੀ ਦੀ ਦੇਹ ਨੂੰ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਤੇ ਫੁੱਲਾਂ ਨਾਲ ਲੱਦ ਕੇ ਚਿਤਾ ਤੇ ਰੱਖਿਆ। ਫਿਰ ਧਰਿਸ਼ਟ ਨੇ ਚਿਤਾ ਨੂੰ ਅੱਗ ਲਾਈ। ਉਸ ਸਮੇਂ ਬ੍ਰਾਹਮਣਾਂ ਨੇ ਵੇਦ ਮੰਤਰਾਂ ਦਾ ਉਚਾਰਨ ਕੀਤਾ। ਸਭ ਨੇ ਚਿਤਾ ਦੀਆਂ ਪ੍ਰਕਰਮਾ ਕਰਕੇ ਭੀਸ਼ਮ ਨੂੰ ਅੰਤਮ ਨਮਸਕਾਰ ਕੀਤੀ। ਫਿਰ ਸਾਰੇ ਲੋਕ ਪਰਮ ਭਾਵਕ ਗੀਤੀ ਦੇ ਤੱਟ ਤੇ ਗਏ ਤੇ ਮਹਾਤਮਾ ਭੀਸ਼ਮ ਨੂੰ ਜਲਾਂਜਲੀ ਦਿੱਤੀ। ਆਪਣੇ ਪੁੱਤਰ ਦੀ ਮ੍ਰਿਤੂ ਤੋਂ ਵਿਆਕੁਲ ਹੋ ਕੇ ਪਵਿੱਤਰ ਸਲਲਾ ਗੰਗਾ ਜੀ ਪ੍ਰਤਾਪ ਰੂਪ ਵਿੱਚ ਪ੍ਰਗਟ ਹੋਈ। ਪੁੱਤਰ ਸ਼ੋਕ ਨਾਲ ਪੀੜਿਤ ਹੋ ਕੇ ਬਰਲਾਪ ਕਰਨ ਲੱਗੀ। ਗੰਗਾ ਨੂੰ ਬਰਲਾਪ ਕਰਦਿਆਂ ਵੇਖ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਧੀਰੇ ਦਿੱਤੀ ਤੇ ਆਪ ਜਲ ਤੋਂ ਬਾਹਰ ਆ ਗਏ।